गुरु सवारे सत्संगी जनो सरबत माई भाई रसना करके सतगुरु सच्चे पातशाह दा पावन पवित्र नाम जप रहे हो। आप जी दी रसना पहले ही पवित्र होईयां पईयां हन। सतगुरु जी दा जस सरवण करदियां होया आप जी दे श्रवण आप जी दा हिरदा आप जी दा मन पवित्र होया पिया है। मैं ये अर्ज करांगा कि मेरे ते तरस करदे होए मैनू कुछ अर्जा करन दी योग्यता बख्शन वास्ते एक वारी कृपा करो। सब गज के कहो धन श्री गुरु नानक देव सच्चे पातशाह जी। एक बार फिर कृपा करो सब गज के कहो धन श्री सतगुरु जगजीत सिंह सच्चे पातशाह जी। हाजरा हजूर सतगुरु जी नूं धन आखिए सब गज के कहो धन श्री सतगुरु उदय सिंह सच्चे पातशाह जी। आप सब मेरे तो पहला जथेदार प्रीतम सिंह जी पासों संत जस श्रवण कर रहे सी। गुरबाणी विच इक पाठ आया साहब कहिंदे ने कथड़िया संता ते सुखाऊ पंधिया। संतां दियां कथा कहानियां सुखां दा रस्ता बख्शिश करन वालियां हन पर प्राप्त किन्हां नूं हुंदियां ने लद्दड़िया तिनाह जिन्हां भाग मथा हड़े। प्राप्ति उन्हां नूं हुंदी है जिन्हां दे मथे दे पूर्वले चंगे भाग प्रगट हुंदे ने उजागर हुंदे ने। ऐसा सुहावना समां उन्हां नूं नसीब होया करदा है। साहिब गुरबाणी विच ये वचन भी करदे ने कि बा बाणिया कहाणिया पुत सपुत करेन के वड्डियां दियां पूर्वजां दियां महापुरख जनां दियां कथा कहाणियां सुनन नाल पढ़न नाल कहन नाल जीव पुत्र तो सपुत्र बन जाता है उच्चे रुतबे नूं प्राप्त कर लैंदा है। सो ये भागां नाल सानू सारिआं नूं समां मिलिआ नामधारी पंथ दी मायनाज हस्ती सतगुरु चरणा दे भौरे प्रेम नाल लबरेज रूह नाम नाल एक रस ब्रह्म ज्ञानी ब्रह्म नेष्टी ब्रह्म श्रोत्री श्रीमान संत पूर्ण सिंह जी दा जीवन आप जी सरवण कर रहे सी। साहिब गुरु अर्जन देव सच्चे पातशाह ने गुरबाणी विच संत जना दियां बहुत निशानियां लिखियां ने। एक थां ते यह भी वचन आया आठ पहर निकट कर जाना प्रभ का किया मीठा मानै एक नाम संतन आधार होए रहे सब की पग शार। यह भी वचन आए ने कि ब्रह्म ज्ञानी सब सृष्टि का करता ब्रह्म ज्ञानी सद जीवै नहीं मरता। और साहिब गुरु अर्जन देव पातशाह ने अपनी पवित्र बाणी श्लोक सहस्कृति महला पंजवा विच महापुरखां दियां सत निशानियां छे निशानियां लिखियां ने। वह कहिंदे ने मंत्रं राम राम नामह ध्यानं सर्वत्र पूर्णः। ਪਹਿਲੀ ਨਿਸ਼ਾਨੀ ਦਾ ਉਹਨਾਂ ਨੇ ਜ਼ਿਕਰ ਕੀਤਾ। ਮੈਂ ਇੱਕ ਅਰਜ਼ ਹੋਰ ਕਰਦਿਆਂ, ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਅਤੇ ਗੁਰਬਾਣੀ ਨੂੰ ਪੜ੍ਹਦਿਆਂ ਹੋਇਆਂ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਸੰਤਾਂ ਦੀ, ਸਾਧੂਆਂ ਦੀ, ਭਗਤ ਜਨਾਂ ਦੀ ਸਭ ਤੋਂ ਵੱਧ ਉਸਤਤ ਜਾਂ ਭਗਤ ਕਬੀਰ ਜੀ ਨੇ ਕੀਤੀ ਹੈ ਜਾਂ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕੀਤੀ ਹੈ। ਇਹ ਦੋ ਮਹਾਨ ਸ਼ਕਤੀਆਂ, ਉਹਨਾਂ ਨੇ ਸਾਧੂ ਜਨਾਂ ਦੀ, ਸੰਤ ਜਨਾਂ ਦੀ ਬੇਹੱਦ ਸਿਫਤ ਕੀਤੀ ਹੈ। ਆਪ ਜੀ ਤੁਕ ਸੁਣੀ ਸੀ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਸੰਤ ਦਾ ਮਾਰਗ ਕੀ ਹੈ, ਸੰਤ ਦਾ, ਸਾਧੂ ਦਾ ਰਸਤਾ ਕੀ ਹੈ, ਸੰਤ ਕਿਸ ਨੂੰ ਕਹਿੰਦੇ ਨੇ, ਉਹ ਧਰਮ ਦੀ ਪੌੜੀ ਕੀ ਹੈ ਜਿਸ ਦੇ ਉੱਤੇ ਸਾਧੂ ਜਨ ਆਪਣੇ ਕਦਮ ਟਿਕਾਉਂਦੇ ਨੇ ਔਰ ਉਸ ਧਰਮ ਦੀ ਪੌੜੀ ਰਾਹੀਂ ਉਹ ਅਕਾਲ ਪੁਰਖ ਪਰਮੇਸ਼ਰ ਤੱਕ ਪਹੁੰਚ ਕੇ ਉਸ ਵਿੱਚ ਅਭੇਦ ਹੁੰਦੇ ਨੇ। ਉਹ ਕਿਹੜਾ ਰਸਤਾ ਹੈ, ਉਹ ਕਿਹੜੀ ਪੌੜੀ ਹੈ, ਇਹ ਰਸਤਾ ਸਾਨੂੰ ਗੁਰਬਾਣੀ ਵਿੱਚੋਂ ਪ੍ਰਾਪਤ ਹੁੰਦਾ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਲੱਛਣ ਲਿਖਿਆ, ਗਰੀਬ ਨਿਵਾਸ ਕਹਿੰਦੇ ਨੇ, ਮੰਤਰੰ ਰਾਮ ਰਾਮ ਨਮ ਧਿਆਨੰ ਸਰਬੱਤਰ ਪੂਰਨ। ਜਦੋਂ ਆਪਾਂ ਇਸ ਸ਼ਬਦ ਨੂੰ ਪੜ੍ਹਦੇ ਹਾਂ, ਇੱਕ ਚੀਜ਼ ਹੋਰ ਸਾਡੇ ਸਾਹਮਣੇ ਆਉਂਦੀ ਹੈ ਕਿ ਤਕਰੀਬਨ ਹਰ ਤੁਕ ਦੇ ਦੋ ਹਿੱਸੇ ਨੇ ਔਰ ਇੰਜ ਲੱਗਦਾ ਕਿ ਇੱਕ ਤੁਕ ਵਿੱਚ ਦੋ ਲੱਛਣਾਂ ਦੀ ਗੱਲ ਕੀਤੀ ਹੈ। ਜੇ ਉਸ ਹਿਸਾਬ ਨਾਲ ਵੇਖਿਆ ਜਾਵੇ ਤੇ ਲੱਛਣ 12 ਬਣ ਜਾਂਦੇ ਨੇ, ਪਰ ਉੱਥੇ ਥੱਲੇ ਉਹਨਾਂ ਨੇ ਜਾ ਕੇ ਅਖੀਰ ਤੇ ਸ਼ਬਦ ਲਿਖਿਆ, ਖੱਟ ਲੱਖਣ ਪੂਰਨੰਗ ਪੁਰਖਾ ਨਾਨਕ ਨਾਮ ਸਾਧ ਸਵਜਨ। ਹੇਠਾਂ ਜਾ ਕੇ 6 ਲਿਖਿਆ। ਜਦੋਂ ਤੁਕਾਂ ਨੂੰ ਪੜ੍ਹੀਦਾ ਤੇ ਉਹਦੇ ਵਿੱਚ ਇੰਜ ਲੱਗਦਾ ਜਿਵੇਂ 12 ਲੱਛਣ ਨੇ। ਹੁਣ ਸਹੀ ਕਿਸ ਨੂੰ ਮੰਨਿਆ ਜਾਵੇ? ਮੈਂ ਅਰਜ਼ ਕਰਾਂ ਕਿ ਸਹੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਹੀ ਮੰਨਿਆ ਜਾਵੇਗਾ ਨਾ। ਇਸ ਵਾਸਤੇ ਲੱਛਣ 6 ਨੇ, ਉਹਨਾਂ ਨੂੰ ਅਸੀਂ ਕਿਵੇਂ ਸਮਝਣਾ, ਮੈਂ ਇਹਦੇ ਬਾਰੇ ਆਪ ਜੀ ਨਾਲ ਵਿਚਾਰ ਸਾਂਝੇ ਕਰਾਂਗਾ। ਗਰੀਬ ਨਿਵਾਸ ਕਹਿੰਦੇ ਨੇ, ਮੰਤਰੰ ਰਾਮ ਰਾਮ ਨਾਮ ਧਿਆਨੰ ਸਰਬੱਤਰ ਪੂਰਨ। ਮੰਤਰ ਕਿਹੜਾ ਜਪਦੇ ਨੇ ਸਾਧੂ ਜਨ, ਉਹਨਾਂ ਦਾ ਮੰਤਰ ਕੀ ਹੈ? ਕਹਿੰਦੇ ਨੇ ਰਾਮ ਰਾਮ ਨਾਮ, ਰਾਮ ਨਾਮ ਦਾ ਸਿਮਰਨ ਕਰਦੇ ਨੇ। ਹੁਣ ਅਕਾਲ ਪੁਰਖ ਦੇ ਅਨੇਕਾਂ ਨਾਮ ਨੇ ਔਰ ਵੱਖਰੇ ਵੱਖਰੇ ਮਤਾਂ ਵਿੱਚ ਵੱਖਰੇ ਵੱਖਰੇ ਸਾਧੂ ਜਨ ਵੱਖਰੀਆਂ ਵੱਖਰੀਆਂ ਪਰੰਪਰਾਵਾਂ ਅਨੁਸਾਰ ਵੱਖਰੇ ਵੱਖਰੇ ਗੁਰਮੰਤਰ ਲੈ ਕੇ ਜਪਦੇ ਨੇ। ਕੀ ਰਾਮ ਰਾਮ ਜਪਣ ਵਾਲਾ ਹੀ ਸਾਧੂ ਹੋ ਸਕਦਾ? ਜਿਹੜਾ ਰਾਮ ਰਾਮ ਨਹੀਂ ਜਪਦਾ ਫਿਰ ਉਸ ਨੂੰ ਸੰਤ ਨਹੀਂ ਕਿਹਾ ਜਾ ਸਕਦਾ? ਮੈਂ ਇਸ ਤਰ੍ਹਾਂ ਅਰਜ਼ ਕਰਾਂ ਕਿ ਅਸਲ ਵਿੱਚ ਗੱਲ ਇਹ ਹੈ ਕਿ ਇੱਥੇ ਰਾਮ ਸ਼ਬਦ ਵਰਤਿਆ, ਕਿਉਂ ਵਰਤਿਆ? ਰਾਮ ਹਰੀ ਕਿਉਂ ਨਹੀਂ ਵਰਤਿਆ, ਪ੍ਰਭੂ ਕਿਉਂ ਨਹੀਂ ਵਰਤਿਆ? ਇੱਥੇ ਰਾਮ ਸ਼ਬਦ ਵਰਤਿਆ ਕਿਉਂ? ਇਸ ਵਾਸਤੇ ਰਾਮ ਵਰਤਿਆ ਕਿਉਂਕਿ ਜਦੋਂ ਅਗਲਾ ਅੱਧਾ ਹਿੱਸਾ ਜਿਹੜਾ ਇਸ ਤੁਕ ਦਾ ਉਹ ਪੜ੍ਹਦੇ ਹਾਂ ਤੇ ਉਹਦੇ ਚ ਲਿਖਿਆ, ਧਿਆਨੰ ਸਰਬੱਤਰ ਪੂਰਨ। ਸੰਤ ਜਨਾਂ ਦਾ ਧਿਆਨ ਜਿਹੜਾ ਉਹ ਇਸ ਗੱਲ ਤੇ ਟਿਕਿਆ ਹੋਇਆ ਕਿ ਸਾਰੇ ਥਾਵਾਂ ਤੇ ਪਰਮੇਸ਼ਰ ਰਮਿਆ ਹੋਇਆ, ਸਰਬੱਤਰ ਪੂਰਨ ਹੈ, ਸਾਰਿਆਂ ਥਾਵਾਂ ਤੇ ਰਮਿਆ ਹੋਇਆ, ਸਰਵ ਵਿਆਪੀ ਹੈ ਉਹ, ਤੇ ਰਮੇ ਹੋਏ ਨੂੰ ਰਾਮ ਕਹਿੰਦੇ ਨੇ। ਇਸ ਵਾਸਤੇ ਇੱਥੇ ਰਾਮ ਸ਼ਬਦ ਲਿਖਿਆ, ਮੰਤਰੰ ਰਾਮ ਰਾਮ ਨਾਮ ਹੈ। ਕਿਉਂ? ਕਿਉਂਕਿ ਉਹ ਧਿਆਨੰ ਸਰਬੱਤਰ ਪੂਰਨ ਹੈ, ਉਹ ਸਾਰੇ ਥਾਵਾਂ ਤੇ ਉਹਨੂੰ ਸਰਵ ਵਿਆਪੀ ਸਮਝਦੇ ਨੇ, ਸਰਵ ਵਿਆਪੀ ਸਮਝ ਕੇ ਉਸ ਦਾ ਸਿਮਰਨ ਕਰਦੇ ਨੇ। ਸਿਮਰਨ ਮੈਂ ਅਰਜ਼ ਕਰਾਂ, ਅਸੀਂ ਵੀ ਯਤਨ ਕਰਦੇ ਹਾਂ, ਜਿੰਨਾ ਜਿੰਨਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਉਹਦੇ ਅਨੁਸਾਰ ਅਸੀਂ ਸਾਰੇ ਹੀ ਯਤਨ ਕਰਦੇ ਹਾਂ। ਪਰ ਸਾਡੇ ਨਾਮ ਸਿਮਰਨ ਕਰਨ ਵਿੱਚ ਤੇ ਉਹਨਾਂ ਮਹਾਂਪੁਰਸ਼ਾਂ ਸਾਧੂ ਜਨਾਂ ਦੇ ਨਾਮ ਸਿਮਰਨ ਕਰਨ ਵਿੱਚ ਇੱਕ ਅੰਤਰ ਹੈ। ਅੰਤਰ ਇਹ ਹੈ ਕਿ ਅਸੀਂ ਨਾਮ ਜਪਦੇ ਹਾਂ ਪਰ ਸਾਡੇ ਅੰਦਰ ਦੀ ਭਾਵਨਾ ਇਹ ਨਹੀਂ ਬਣਦੀ ਕਿ ਉਹ ਪਰਮੇਸ਼ਰ ਸਾਰੇ ਥਾਵਾਂ ਤੇ ਹੈ। ਨਾਮ ਜਪਦੇ ਹਾਂ, ਕਦੀ ਕਦੀ ਸਾਡੇ ਅੰਦਰ ਭਾਵਨਾ ਆ ਵੀ ਜਾਂਦੀ ਹੈ। ਜੇ ਇਹ ਭਾਵਨਾ ਆ ਜਾਂਦੀ ਹੈ ਤਾਂ ਕਰਕੇ ਹੀ ਨਾਮ ਜਪਦੇ ਹਾਂ, ਪਰ ਥੋੜਾ ਸਮਾਂ ਰਹਿੰਦੀ ਹੈ, ਕਦੀ ਕਦੀ ਆਉਂਦੀ ਹੈ, ਕਦੀ ਚਲੀ ਜਾਂਦੀ ਹੈ। ਇਸ ਤਰ੍ਹਾਂ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ। ਲੋਭੀ ਜੀਅੜਾ ਥਿਰਨਾ ਰਾਹਤ ਹੈ ਚਾਰੇ ਕੁੰਡਾ ਭਾਲੇ ਦੇ ਕਥਨ ਅਨੁਸਾਰ ਟਿਕਦਾ ਨਹੀਂ ਸਾਡਾ ਮਨ। ਕਿਉਂ ਨਹੀਂ ਟਿਕਦਾ? ਕਿਉਂਕਿ ਅਸੀਂ ਸਾਰੇ ਥਾਵਾਂ ਤੇ ਉਹਨੂੰ ਵਿਆਪੀ ਨਹੀਂ ਸਮਝਦੇ। ਜੇ ਅਸੀਂ ਉਸਨੂੰ ਸਾਰੇ ਥਾਵਾਂ ਤੇ ਵਿਆਪੀ ਸਮਝ ਲਈਏ ਤੇ ਫਿਰ ਉਹ ਦੁਨੀਆਂ ਦਾ ਕੋਈ ਥਾਂ ਮਾੜਾ ਨਹੀਂ, ਦੁਨੀਆਂ ਦਾ ਕੋਈ ਹਿਰਦਾ ਮਾੜਾ ਨਹੀਂ, ਦੁਨੀਆਂ ਦਾ ਕੋਈ ਸਰੀਰ ਮਾੜਾ ਨਹੀਂ, ਦੁਨੀਆਂ ਦਾ ਕੋਈ ਧਰਮ ਕੋਈ ਮਜ਼ਹਬ ਮਾੜਾ ਨਹੀਂ, ਸਾਰੇ ਥਾਵਾਂ ਤੇ ਉਹ ਹੈ। ਜੇ ਸਰਬ ਵਿਆਪੀ ਹੈ ਤੇ ਫਿਰ ਸਾਰਿਆਂ ਥਾਵਾਂ ਤੇ ਜਦੋਂ ਉਸਨੂੰ ਰਮਿਆ ਹੋਇਆ ਜਾਣ ਲਿਆ ਤੇ ਉਹ ਰਮਿਆ ਹੋਇਆ ਕੇਵਲ ਮਨੁੱਖਾਂ ਵਿੱਚ ਨਹੀਂ, ਉਹ ਖੂਨਖਾਰ ਜਾਨਵਰਾਂ ਵਿੱਚ ਵੀ ਹੋ ਸਕਦਾ, ਉਹ ਸ਼ੇਰਾਂ ਚੀਤਿਆਂ ਬਘਿਆੜਾਂ ਤੇ ਸੱਪਾਂ ਵਿੱਚ ਵੀ ਹੋ ਸਕਦਾ। ਪਰ ਜਦੋਂ ਇਹ ਕਿਰਪਾ ਹੋ ਜਾਂਦੀ ਹੈ, ਅਸਲ ਵਿੱਚ ਰਾਮ ਰਾਮ ਜਪਿਆ ਹੋਇਆ ਸਫਲਾ ਹੀ ਉਦੋਂ ਹੁੰਦਾ, ਮੰਤਰ ਬਣਦਾ ਹੀ ਉਦੋਂ ਹੈ। ਮੰਤਰੰ ਰਾਮ ਰਾਮ ਨਮ ਹੈ, ਧਿਆਨੰਗ ਸਰਬੱਤਰ ਪੂਰਨ ਹੈ। ਜਿਸ ਮਹਾਂਰਿਸ਼ੀ ਜਿਸ ਯੁੱਗ ਪੁਰਸ਼ ਸ੍ਰੀਮਾਨ ਸੰਤ ਪੂਰਨ ਸਿੰਘ ਜੀ ਦੀ ਅੱਜ ਆਪਾਂ ਯਾਦ ਮਨਾ ਰਹੇ ਹਾਂ, ਉਹਨਾਂ ਦੇ ਅੰਦਰ ਦੀ ਭਾਵਨਾ ਕਿਹੋ ਜਿਹੀ ਸੀ? ਉਹ ਸਭ ਥਾਂ ਤੇ ਸਭ ਹਿਰਦਿਆਂ ਵਿੱਚ ਸਭ ਜੀਆਂ ਵਿੱਚ ਉਸ ਅਕਾਲ ਪੁਰਖ ਪਰਮੇਸ਼ਰ ਦਾ ਆਪਣੇ ਸਤਿਗੁਰੂ ਦਾ ਨੂਰ ਉਸ ਦੀ ਸ਼ਕਤੀ ਨੂੰ ਵੇਖਦੇ ਸਨ। ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹਨਾਂ ਨੂੰ ਪਤਾ ਹੋਵੇਗਾ, ਸੰਤ ਜੀ ਦੇ ਕੋਲ ਆਉਣ ਵਾਲਾ ਕੋਈ ਵੀ ਬਸ਼ਰ ਐਸਾ ਨਹੀਂ ਸੀ ਜਿਹੜਾ ਉਹਨਾਂ ਦੇ ਪਿਆਰ ਤੋਂ ਵਾਂਝਾ ਗਿਆ ਹੋਵੇ। ਹਰ ਮਨੁੱਖ ਦੀ ਉਹ ਝੋਲੀ ਪਿਆਰ ਨਾਲ ਲਬਰੇਜ਼ ਕਰ ਦਿੰਦੇ ਸਨ, ਭਰ ਦਿੰਦੇ ਸਨ। ਆਉਂਦਿਆਂ ਸਾਰ ਆਓ ਜੀ ਜੀਉ ਆਇਆਂ ਨੂੰ ਧੰਨ ਪਾਗ ਨੇ ਥਾਂ ਪਵਿੱਤਰ ਕਰ ਦਿੱਤਾ ਹੈ, ਘਰ ਪਵਿੱਤਰ ਕਰ ਦਿੱਤਾ ਹੈ, ਇਹੋ ਜਿਹੇ ਮਿੱਠੇ ਮਿੱਠੇ ਬਚਨ ਬੋਲਦੇ ਸਨ। ਉਹਨਾਂ ਦੀਆਂ ਬਾਹਾਂ ਆਪ ਮੁਹਾਰੇ ਅੱਡੀਆਂ ਜਾਂਦੀਆਂ ਸਨ ਆਉਣ ਵਾਲੇ ਗੁਰਮੁਖ ਦਾ ਸਤਿਕਾਰ ਕਰਨ ਵਾਸਤੇ, ਅਭਿਵਾਦਨ ਕਰਨ ਵਾਸਤੇ। ਉਹਨਾਂ ਵਾਸਤੇ ਕੋਈ ਓਪਰਾ ਨਹੀਂ ਸੀ, ਸਾਰੇ ਹੀ ਉਹਨਾਂ ਦੇ ਆਪਣੇ ਸਨ। ਔਰ ਜਦੋਂ ਸਾਰੇ ਹੀ ਉਹਨਾਂ ਦੇ ਆਪਣੇ ਸਨ, ਸਾਰਿਆਂ ਵਿੱਚ ਉਹ ਉਸ ਸਤਿਗੁਰੂ ਅਕਾਲ ਪੁਰਖ ਨੂੰ ਵੇਖਦੇ ਸਨ ਤੇ ਉਹਨਾਂ ਦਾ ਜਪਿਆ ਹੋਇਆ ਨਾਮ ਜਿਹੜਾ ਸੀ ਉਹ ਸਫਲਾ ਸੀ। ਪਹਿਲੀ ਨਿਸ਼ਾਨੀ ਉਹਨਾਂ ਦੇ ਵਿੱਚ ਇਹ ਢੁਕਦੀ ਸੀ। ਹਰ ਇੱਕ ਦਾ ਮਾਣ ਕਰਨਾ, ਹਰ ਇੱਕ ਦਾ ਸਤਿਕਾਰ ਕਰਨਾ, ਕਿਸੇ ਮਨੁੱਖ ਨਾਲ ਕੋਈ ਵਿਤਕਰਾ ਨਹੀਂ, ਸਭ ਨਾਲ ਪਿਆਰ ਕਰਦੇ ਸਨ। ਦੂਸਰੀ ਨਿਸ਼ਾਨੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਗਰੀਬ ਨਵਾਜ਼ ਕਹਿੰਦੇ ਨੇ, ਗਿਆਨੰ ਸਾਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ। ਉਹਨਾਂ ਦੀ ਐਸੀ ਨਿਰਮਲ ਤੇ ਨਿਰਵੈਰ ਜੁਗਤੀ ਹੈ ਤੇ ਉਹਨਾਂ ਨੂੰ ਗਿਆਨ ਹੋ ਚੁੱਕਿਆ ਹੈ ਕਿ ਦੁੱਖ ਅਤੇ ਸੁੱਖ ਦੋਵੇਂ ਸਤਿਗੁਰੂ ਅਕਾਲ ਪੁਰਖ ਦੇ ਬਖਸ਼ੇ ਹੋਏ ਨੇ। ਜੇ ਉਹਦੇ ਵਿੱਚ ਸੁੱਖ ਦੇ ਵਿੱਚ ਉਹਦੀ ਬਖਸ਼ਿਸ਼ ਹੈ ਤੇ ਦੁੱਖ ਦੇ ਵਿੱਚ ਵੀ ਉਹਦੀ ਬਖਸ਼ਿਸ਼ ਹੈ। ਸਦਾ ਉਸ ਦੇ ਰੰਗ ਵਿੱਚ ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੈ ਨਾਹ। ਸਦਾ ਇੱਕ ਦੇ ਰੰਗ ਵਿੱਚ ਉਹ ਭਿੱਜੇ ਰਹਿਣ ਵਾਲੇ ਸਾਧੂ ਜਨ, ਸਦਾ ਨਾਮ ਨਾਲ ਜੁੜੇ ਰਹਿਣ ਵਾਲੇ ਸਾਧੂ ਜਨ। ਕਬੀਰ ਸਾਹਿਬ ਜੀ ਨੇ ਬੜਾ ਸੁੰਦਰ ਇੱਕ ਬਚਨ ਕੀਤਾ। ਕਬੀਰ ਜੀ ਕਿਸੇ ਪੰਡਿਤ ਨੂੰ ਸੰਬੋਧਨ ਕਰਕੇ ਇਹ ਬਚਨ ਕਰ ਰਹੇ ਨੇ, ਹਮ ਗੋਰੂ ਤੁਮ ਗੁਆਰ ਗੁਸਾਈ, ਜਨਮ ਜਨਮ ਰਖਵਾਰੇ, ਕਬੂ ਨਾ ਪਾਰੇ ਉਤਾਰ ਚੁਰਾਇਓ, ਕੈਸੇ ਖਸਮ ਹਮਾਰੇ। ਕਿ ਇਹ ਪੰਡਿਤ ਤੂੰ ਤੇ ਕਹਿੰਦਾ ਹੈ ਕਿ ਮੈਂ ਤੁਹਾਡਾ ਗਵਾਲਾ ਹਾਂ ਤੇ ਤੁਸੀਂ ਮੇਰੀਆਂ ਗਊਆਂ ਹੋ। ਹਮ ਗੋਰੂ ਤੁਮ ਗੁਆਰ ਗੁਸਾਈ, ਜਨਮ ਜਨਮ ਰਖਵਾਰੇ, ਤੇ ਤੂੰ ਕਹਿੰਦਾ ਹੈ ਕਿ ਮੈਂ ਤੁਹਾਡਾ ਜਨਮਾਂ ਜਨਮਾਤਰਾਂ ਤੋਂ ਬ੍ਰਾਹਮਣ ਜਿਹੜਾ ਹਾਂ ਮੈਂ ਰਖਵਾਲਾ ਬਣ ਕੇ ਆਇਆ ਹਾਂ, ਮੈਂ ਤੁਹਾਡੀ ਰੱਖਿਆ ਕਰਦਾ ਆਇਆ ਰੱਖਿਆ ਕਰਾਂਗਾ, ਪਰ ਕਮਾਲ ਦੀ ਗੱਲ ਹੈ ਕੈਸੇ ਖਸਮ ਹਮਾਰੇ, ਤੁਸੀਂ ਕਿਹੋ ਜੇ ਸਾਡੇ ਮਾਲਕ ਹੋ ਪੰਡਿਤ ਜੀ, ਕਬੂ ਨਾ ਪਾਰੇ ਉਤਾਰ ਚੜਾਇਓ, ਸਾਨੂੰ ਅਗਲਾ ਸਿਰਾ ਵਿਖਾਇਆ ਹੀ ਨਹੀਂ, ਪਾਰਲਾ ਕੰਡਾ ਵਿਖਾਇਆ ਹੀ ਨਹੀਂ, ਜਿੱਥੇ ਜਾ ਕੇ ਅਕਾਲ ਪੁਰਖ ਸਤਿਗੁਰੂ ਤੱਕ ਅਸੀਂ ਪਹੁੰਚਣਾ ਹੈ ਉਹ ਤੁਸੀਂ ਰਸਤਾ ਹੀ ਨਹੀਂ ਵਿਖਾਇਆ ਸਾਨੂੰ। ਪਰ ਕਹਿਣ ਲੱਗੇ ਪੰਡਿਤ ਜੀ ਤੁਹਾਡੇ ਨਾਲੋਂ ਸਾਡਾ ਫਰਕ ਪੈ ਗਿਆ। ਕੀ ਫਰਕ ਪੈ ਗਿਆ? ਕਹਿੰਦੇ ਨੇ ਮੇਰੀ ਜਿਹਬਾ ਬਿਸਨ नैन नारायण हिरदय बसे गोविंदा। पंडित जी तुहाडे घर की अवस्था होर है, साडे घर की अवस्था होर है। तुम तो वेद पढ़ो गायत्री गोविंद हृदय हमारे, तुसी ते गायत्री का पाठ वेदां दे विच आया होया जड़ा पाठ है उदे वाल जोड़दे हो, उदे नाल जोड़दे हो, पर असी हुण कहण कथन तो गल अगे लंघ गई है। हुण साडे हिरदे विच गोविंद वस गया, हिरदे विच अंदर वस गया परमेश्वर। वो कहिंदे ने मेरे बिसन मेरी जेहबा बिसन नैन नारायण हिरदय बसे गोविंदा। मेरी जेबा ते भी ओ है, मेरे हिरदे च भी ओ है, मेरिया अखां विच भी ओ है। हर थां ते परमेश्वर ही परमेश्वर वस गया, दूजा थां कोई रहा ही नहीं, दूजा कोई वखरा रहा ही नहीं, एहो जी अवस्था बन गई है। भगत पीपा जी नाल भगवान ने बचन करदिया होया ये हुक्म कीता सी, भगत पीपा जे मैनू मिलना होवे ते मेरे चार थां ने, मैनू उन्हां चौहां थावां तो किते मिल सकदा। कहन लगे जी किथे किहड़े थां ने तुहाडे, की ओ संसार विच ने जां किते होर दूर दराडे ने जिथों तक आगम स्थान है जिथों तक पहुंचया नहीं जा सकदा। भगवान कहन लगे नहीं ऐसा नहीं, मैं चार थावां ते रहिंदा हां, जे मैनू मिलना होवे ते चार थावां ते मिल सकदा। किहड़े किहड़े थां? कहन लगे मैं संतां दे नेत्रां च रहिंदा, अखां च रहिंदा, मैं संतां दीआं अखां च रहिंदा, मैनू जदों वेखणा होवे संतां दे नैणां चों संतां दे नेत्रां चों वेख लवीं। क्यों? क्योंकि संत जन सारे पासे उस नूं वेखदे ने। कई बारी इस तरह की गल आ जाती है मन च, मेरे मन च एक बारी मीरा बाई जी का यह भजन पढ़द्या होया गल आई कि मीरा जी लिखते ने बसो मेरे नैन में नंद लाल। नैणा विच किदां वस सकदा है? असल विच नैणा विच वसण का भाव यह है कि हर थां ते उसे नूं वेखणा। गरीब नूं श्री सतगुरु प्रताप सिंह सच्चे पातशाह दे पवित्र उपदेश च यह वचन रिकॉर्ड होया है कि वह शेरां नूं जफ्फियां पाउंदे सन साधु। क्यों? क्योंकि शेर दे विच वी ते ओही है, शेर भी ओदी शक्ति नाल ही चल रहा है, ओदे विच वी ओही कला ओही शक्ति जिहड़ी है वह कम कर रही है। इस गल नूं अनुभव करना, इस गल नूं महसूस करना बहुत औखा है, पर जिन्हां ने कर लिया है सतसंगी जनों उन्हां दे नेत्रां च वस गया। दूसरा स्थान भगवान ने दस्या सी, मेरा दूजा स्थान है संतां दी रसना। प्रभ जी बस है साध की रसना, साधु की रसना ते संत की रसना ते परमेश्वर वसद। सत्संगी जनों मैं ये अर्ज कर दिया, जिथे सचमुच परमेश्वर वसदा होवे ना, जेड़ी रसना ते परमेश्वर वसद उस रसना विच्चों किसे प्रति बुरे शब्द नहीं निकल सकते। और जिन्ना चिर बुरे शब्द साड़ी जबान चो निकलते ने उन्ना चिर समझ लईए कि हाले परमेश्वर वसया नहीं। ते जे परमेश्वर नहीं वसया ते असी अपने आप नूं सानू कोई बेशक संत कही जाए भावें साध कही जाए कुछ भी कह लवे, पर सत्संगी जनों साडे पल्ले कोई करतूत नहीं हैगी, ये सानू मन लेना पवेगा। जदों जवान ते परमेश्वर वस गया ते फिर ते परमेश्वर ही उहदे चों परमेश्वर दे गुण ही निकलणगे, फिर ते परमेश्वर वर्गे बचन निकलणगे, फिर ते दया दे बचन निकलणगे, फिर ते प्यार दे बचन निकलणगे, फिर ते हमदर्दी दे बचन निकलणगे, फिर किसे नूं जखम करन वाले नहीं किसे दे जखम ते मलम लाउण वाले बचन निकलणगे, फिर जबान विच्चों सच निकलेगा झूठ नहीं निकलेगा, फिर चुगली निंदिया नहीं निकलेगी, फिर ते हर जस ते गुरु जस ही निकलेगा क्योंकि वस गया है जबान दे उत्ते। इस वास्ते सतसंगी जनों जिन्हां दी जबान उत्ते वस जांदा है वह सचमुच ही दुनिया नालों वखरे हो जांदे ने। गुरबाणी च एक पाठ आया है, पातशाह कहिंदे ने सो संन्यासी जो सतगुर सेवै विचों आप गवाए। संन्यासी दी निशानी लिखी है पातशाह ने, कहिंदे ने संन्यासी कौन है? संन्यासी वह है जिन्हें पहली गल ते अपना आपा गवा दिता है, ते अपना आपा गवा के सतगुरु की सेवा करदा है। आप गवाई है ता सहो पाई है, और कैसी चतुराई। अपनी होमै नू दूर करके जेड़ा सतगुरु की सेवा करदा वह सन्यासी है। दूसरा वचन कहिंदे ने बकै ना बोलै खिमा धन संग्रह है तामस नाम जलाए। वह माड़ा बोल नहीं बोलता, बकै ना बोलै नहीं बोलता, माड़ा बोल ही नहीं सकता। बकै ना बोलै खिमा धन संग्रह है, वह अपने अंदर खिमा का धन जेड़ा है उसनू इकट्ठा करदा। तामस नाम जलाए, जेड़ी तामस बिरति है तामसिक बिरति नू ओ जला दिंदा, साड़ दिंदा, उसकी संत की भावना इहो जी बन जाती है कि संत दे अंदरों तामस बिरति चली जाती है, सात्विक बिरति जिहड़ी है वह प्रवेश कर जाती है। फिर की है, साधन भोजन की आस ना करी। गरीब नवास कहते ने ओ ना किसी कोलों भोजन की आस करदा, ना ओ किसी कोलों कपड़िया की आस करदा। सतसंगी जनों ओ ते एक दे रंग विच इस तरह रंगे जाते ने जिन्हां बारे आसा दी वार च लिखिया है, जिन पट अंदर बाहर गुद्दड़ ते भले संसार तिन नेहो लगा रब सेती देखने दीदार। सतसंगी जनों एहो जी अवस्था वाले सन श्रीमान संत पूरन सिंह जी, जिन्हां ने दर्शन किया उन्हां दे तन ते किन्ने कु कपड़े होंदे सन, थोड़िया तो थोड़िया लोड़ां उन्हां ने रखियां, घट तो घट लोड़ां रखियां, पर घट तो घट लोड़ां रखदिया होया भी कमाल दी गल ए सी उन्हां ने अपनी जिंदगी च कोई व्यापार नहीं किया, दुनियावी व्यापार भी कोई नहीं किया। उन्होंने अपनी जिंदगी विच कोई वाही खेती नहीं की, उन्होंने कोई नौकरी नहीं की। सतसंगी जनों एक नाम जपया, सतगुरु ते भरोसा रखिया, सतगुरु ते भरोसा रख के नाम जपण का ही एक फल सी कि संत पूरन सिंह होरां दे घर विच लंगर लग्या रहा, और जेड़ा भी आया कदी किसे कोलों संत पूरन सिंह होरां ने मंगिया नहीं। साधन भोजन की आस ना करी, अचिंत मिलै सो पाए, जो अचिंत आ गया वो छक लिया। पर पकवान बनते सन, पदार्थ बनते सन, सारा कुछ मिलता सी उस घर विचों, क्यों? क्योंकि मेरी जेबा बिसन नैन नारायण, हिरदे बसे गोविंदा, हिरदे दे विच उन्हां दे परमेश्वर दा वास सी। साधन भोजन की आस ना करी, अचिंत मिले सो पाए। ते पातशाह कहिंदे ने सो गिर ही धन गिर ही सन्यासी जोगी, जे हर चरणी चित लाए। ओ धन है गृहस्थी, धन है ओ सन्यासी, धन है ओ जोगी पुरश जिसने हरी दे चरणा नाल, गुरु दे चरणा नाल अपनी लिव ला ली है। ऐसे सन ओ महात्मा, ऐसा धन सी उन्हां दे कोल, जिनकै पल्लै धन वसै तिनका नाओ फकीर, जिनकै हिरदै तू वसै ते नर गुणी गहीर। ओ गुणा दे खजाने सन उन्हां दे, रिद्ध सिद्ध नावै की दासी, रिद्धियां सिद्धियां पिछे पिछे तुरियां फिरदियां सन। बेशक उन्हां ने अपनियां रिद्धियां सिद्धियां नूं अपनी मानता वास्ते नहीं वरत्या, इहदे च कोई शक नहीं कि रिद्धियां सिद्धियां आप मुहारे पिछे पिछे आ जांदियां ने। साधु बनने तो पहला, संत बनने तो पहला मैं अर्ज करा इस घर के घा खोतन वालियां विच इनी इनी ताकत होई कि वो जो रसना तो कहिंदे सन वह पूरा हो जांदा सी। इतिहास गवाह है बाबा बुढ़ा जी का। बाबा बुढ़ा जी उत्थे खेती कराउंदे सन, बीड़ विच रहिंदे सन, पर सतगुरु अर्जुन देव सच्चे पातशाह गरीब नवाज जी ने अपने महलां नूं वर लैण वास्ते उन्हां दे पास भेजिया, क्योंकि सेवा विचों ये ताकत प्राप्त सी उन्हां नूं। इस घर दे विच सतगुरु प्रताप सिंह सच्चे पातशाह जी वचन करया करदे सन कि ये जेड़े साधु ने पार्टियां कच्छां वाले इन्हां कोलों डर आउंदा, भाव यह सी कि इन्हां दे विच बेअंत वड्डी ताकत है। मैं एक ये भी अर्ज करदे हां कि सतगुरु सच्चे पातशाह असल विच ये शब्द सानू समझाउण वास्ते कह रहे सन, उन्हां दा भाव यह सी कि इन्हां कोलों डरना चाहीदा, ਇਹ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋਏ ਨੇ, ਸਤਿਗੁਰੂ ਦੇ ਰੰਗ ਵਿੱਚ ਰੰਗੇ ਹੋਏ ਨੇ, ਔਰ ਜੋ ਇਹਨਾਂ ਦੀ ਰਸਨਾ ਚੋਂ ਨਿਕਲ ਗਿਆ ਉਹ ਪੂਰਾ ਹੋ ਜਾਣਾ। ਤੇ ਇਹ ਵੀ ਯਾਦ ਰੱਖਣਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਰਸਨਾ ਚੋਂ ਕੀਤਾ ਹੋਇਆ ਬਚਨ ਵਾਪਸ ਲੈ ਲੈਂਦੇ ਨੇ, ਪਰ ਜਿਹੜਾ ਉਹਦੇ ਸਾਧੂ ਦੀ ਰਸਨਾ ਚੋਂ ਬਚਨ ਨਿਕਲ ਜਾਂਦਾ ਸਤਿਗੁਰੂ ਵੀ ਵਾਪਸ ਨਹੀਂ ਲੈਂਦੇ। ਆਪਣੇ ਸਿੱਖ ਦਾ, ਆਪਣੇ ਸਾਧੂ ਦਾ, ਆਪਣੇ ਪਿਆਰੇ ਦਾ ਮਾਣ ਵਧਾਉਂਦਾ ਸਤਿਗੁਰੂ। ਇਸ ਵਾਸਤੇ ਮੈਂ ਅਰਜ਼ ਕਰ ਰਿਹਾ ਸਾਂ ਉਹ ਧਨ ਲੋਕ ਹੁੰਦੇ ਨੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ, ਕਹਿੰਦੇ ਨੇ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਨ। ਉਹਨਾਂ ਦੀ ਐਸੀ ਨਿਰਮਲ ਤੇ ਨਿਰਵੈਰ ਜੁਗਤੀ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ, ਐਸੇ ਨਿਰਮਲ ਹੋ ਗਏ ਨੇ ਉਹ ਕਿ ਉਹਨਾਂ ਨੂੰ ਦੁੱਖ ਤੇ ਸੁੱਖ ਵਿੱਚ ਕੋਈ ਫਰਕ ਨਹੀਂ ਜਾਪਦਾ। ਦੋਵੇਂ ਉਹਨਾਂ ਦੇ ਆਪਣੇ ਕੰਤ ਵੱਲੋਂ, ਆਪਣੇ ਪਤਾਰ ਵੱਲੋਂ, ਆਪਣੇ ਖਸਮ ਵੱਲੋਂ ਭੇਜੀਆਂ ਹੋਈਆਂ ਨਿਆਮਤਾਂ ਹੀ ਜਾਪਦੀਆਂ ਨੇ। ਉਹ ਉਹਦੇ ਵਿੱਚ ਵੀ ਲੀਨ ਰਹਿੰਦੇ ਨੇ, ਖੁਸ਼ ਰਹਿੰਦੇ ਨੇ, ਆਨੰਦ ਵਿੱਚ ਰਹਿੰਦੇ ਨੇ, ਐਸੀ ਨਿਰਮਲ ਆਤਮਾ ਬਣ ਜਾਂਦੇ ਨੇ ਉਹ ਸਾਧੂ ਜਨ। ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਲਿਖਿਆ, ਸਤਿਗੁਰੂ ਜੀ ਕਹਿੰਦੇ ਨੇ ਕਿ ਸਾਧੂ ਜਿਹੜੇ ਨੇ ਨਾ ਉਹ ਕਿਹੋ ਜਿਹੇ ਹੁੰਦੇ ਨੇ, ਜਨ ਕੀ ਧੂਰ ਕੀਓ ਮੱਜਨ ਨਾਨਕ ਜਨਮ ਜਨਮ ਕੇ ਹਰੇ ਕਾ ਲੰਗਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਨ ਦੀ ਧੂਰ, ਸੇਵਕ ਦੀ ਧੂਰ, ਸਾਧੂ ਦੀ ਧੂਰ, ਚਰਨ ਧੂੜੀ ਜਿਸ ਨੂੰ ਮਿਲ ਜਾਵੇ ਜਨਮਾਂ ਜਨਮਾਤਰਾਂ ਦੇ ਪਾਪਾਂ ਨੂੰ ਨਸ਼ਟ ਕਰ ਦਿੰਦੀ ਹੈ, ਜਨਮਾਂ ਜਨਮਾਤਰਾਂ ਦੇ ਪਾਪਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ। ਕਹਿੰਦੇ ਨੇ ਸਾਧੂ ਦੇ ਚਰਨ, ਸੰਤ ਦੇ ਚਰਨ ਇਹੋ ਜਿਹੇ ਨੇ ਕਿ ਕਰੋੜਾਂ ਤੀਰਥ ਤੇ ਕਰੋੜਾਂ ਗੰਗਾ ਜਿਹੜੀਆਂ ਨੇ ਉਹ ਉਹਦੇ ਤੋਂ ਵਾਰਨੇ ਜਾਂਦੀਆਂ ਨੇ ਸਾਧੂ ਦੀ ਧੂੜੀ ਤੋਂ। ਪਰ ਕਦੋਂ ਵਾਰਨੇ ਜਾਂਦੀਆਂ ਨੇ, ਮੈਂ ਇਹ ਅਰਜ਼ ਕਰਦੇ ਹਾਂ ਕਦੋਂ ਵਾਰਨੇ ਜਾਂਦੀਆਂ ਨੇ, ਉਦੋਂ ਵਾਰਨੇ ਜਾਂਦੀਆਂ ਨੇ ਜਦੋਂ ਸਾਧੂ ਜਨ ਆਪਣਾ ਆਪਾ ਜਿਹੜਾ ਆਪਣੇ ਸਤਿਗੁਰੂ ਨੂੰ ਸਮਰਪਿਤ ਕਰ ਦਿੰਦਾ। ਇਸ ਵਾਸਤੇ ਜਿਸ ਸਾਧੂ ਦੀ ਰਸਨਾ ਤੇ ਭਗਵਾਨ ਵੱਸਦਾ, ਸਤਿਗੁਰੂ ਅਕਾਲ ਪੁਰਖ ਵੱਸਦਾ, ਉਸ ਨੂੰ ਸਾਧੂ ਕਿਹਾ ਜਾਂਦਾ। ਤੀਸਰਾ ਉਹਨਾਂ ਨੇ ਆਖਿਆ ਸੀ ਸਾਧੂ ਜਿਹੜਾ ਹੈ ਉਸ ਦੇ ਹਿਰਦੇ ਚ ਮੈਂ ਮੇਰਾ ਵਾਸਾ ਹੈ, ਮੈਂ ਸਾਧੂ ਦੇ ਹਿਰਦੇ ਚ ਵੱਸਦਾ। ਗਰੀਬ ਨਿਵਾਸ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਖੇਡ ਰਚਾਈ ਤੇ ਹਸਪਤਾਲ ਵਿੱਚ ਸਨ, ਸਤਿਗੁਰੂ ਸੱਚੇ ਪਾਤਸ਼ਾਹ ਦੱਸਣ ਵਾਲਿਆਂ ਨੇ ਦੱਸਿਆ ਕਿ ਜਦੋਂ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੀ ਰਿਕਵਰੀ ਹੋਈ, ਡਾਕਟਰ ਹੈਰਾਨ ਸਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੇ ਜਾਂ ਨਾਮ ਸੀ, ਜਾਂ ਗੁਰਬਾਣੀ ਸੀ, ਜਾਂ ਕੀਰਤਨ ਸੰਗੀਤ ਸੀ, ਹੋਰ ਕੋਈ ਬਚਨ ਦੁਨੀਆਂ ਦਾ ਆਇਆ ਹੀ ਨਹੀਂ। ਕਿਉਂ? ਕਿਉਂਕਿ ਉਹਨਾਂ ਦੇ ਹਿਰਦੇ ਚ ਵੱਸ ਗਿਆ। ਜਿਸ ਦੇ ਹਿਰਦੇ ਚ ਵੱਸ ਗਿਆ ਨਾ, ਸਤਸੰਗੀ ਜਨੋ ਜਦੋਂ ਵੀ ਨਿਕਲੇਗਾ ਉਹ ਰੱਬ ਦੀ ਗੱਲ ਨਿਕਲੇਗੀ, ਰੱਬ ਹੀ ਹੋਵੇਗਾ, ਦੂਸਰਾ ਹੋ ਹੀ ਨਹੀਂ ਸਕਦਾ। ਇਸ ਵਾਸਤੇ ਉਹਨਾਂ ਨੇ ਆਖਿਆ ਸੀ ਹਿਰਦੇ ਵਿੱਚ ਵੱਸਦਾ ਹਾਂ ਮੈਂ ਸਾਧੂ ਜਨਾਂ ਦੇ, ਔਰ ਚੌਥਾ ਮੇਰਾ ਥਾਂ ਹੈ ਸਾਧੂ ਜਨਾਂ ਦੇ ਚਰਨਾਂ ਵਿੱਚ। ਤਾਂ ਮੈਂ ਅਰਜ਼ ਕਰ ਰਿਹਾ ਸਾਂ ਕਿਉਂ ਸਾਧੂ ਜਨਾਂ ਦੇ ਚਰਨਾਂ ਵਿੱਚ ਹੈ, ਕਿਉਂਕਿ ਉਹਨਾਂ ਨੇ ਆਪਣਾ ਆਪਾ ਗਵਾ ਦਿੱਤਾ ਹੋਇਆ, ਆਪਣਾ ਆਪਾ ਨਿਸ਼ਾਵਰ ਕਰ ਦਿੱਤਾ ਹੋਇਆ, ਉਹ ਧੂੜ ਬਣ ਗਏ ਨੇ ਖੁਦ, ਔਰ ਉਹ ਧੂੜ ਬਣਨ ਕਰਕੇ ਉਹ ਸਤਿਗੁਰੂ ਦੇ ਚਰਨਾਂ ਦੀ ਧੂੜ ਹੋ ਜਾਂਦੀ ਹੈ ਜਿਹੜੀ ਸਾਧੂ ਦੇ ਚਰਨਾਂ ਦੀ ਧੂੜ ਹੈ, ਕਿਉਂਕਿ ਉਹ ਆਪ ਹੀ ਧੂੜ ਹੋ ਗਏ ਨੇ। ਐਸੇ ਸਨ ਸ੍ਰੀਮਾਨ ਸੰਤ ਪੂਰਨ ਸਿੰਘ ਜੀ। ਸੰਤ ਪੂਰਨ ਸਿੰਘ ਜੀ ਦਾ ਪਿਛੋਕੜ ਜਦੋਂ ਅਸੀਂ ਵੇਖਦੇ ਹਾਂ ਉਹ ਨਾਮਧਾਰੀ ਪਰਿਵਾਰ ਵਿੱਚੋਂ ਨਹੀਂ ਸਨ, ਖੁੱਲੇ ਪਰਿਵਾਰ ਵਿੱਚ ਸਨ। ਮਾਤਾ ਕਿਰਪੋ ਔਰ ਪਿਤਾ ਸਰਦਾਰ ਅਤਰ ਸਿੰਘ ਹੋਰਾਂ ਦੇ ਘਰ ਉਹਨਾਂ ਦਾ ਜਨਮ ਹੋਇਆ, ਪਿੰਡ ਨਾਮਧਾਰੀਆਂ ਦਾ ਮਸ਼ਹੂਰ ਪਿੰਡ ਹੈ ਮੋਰੋਂ, ਔਰ ਜਨਮ ਦਾ ਸਾਲ ਤਕਰੀਬਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਅਵਤਾਰ ਵਾਲੇ ਸਾਲ ਨਾਲ ਰਲਦਾ ਮਿਲਦਾ। ਨਾਮਧਾਰੀ ਨਹੀਂ ਸਨ, ਪਰ ਜਦੋਂ ਕਿਰਪਾ ਹੋਣੀ ਹੈ ਨਾ, ਜਦੋਂ ਬਖਸ਼ਿਸ਼ ਹੋਣੀ ਹੈ, ਉਦੋਂ ਪਤਾ ਨਹੀਂ ਲੱਗਦਾ ਕਿਹਦੇ ਤੇ ਹੋ ਜਾਣੀ ਹੈ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸਤਸੰਗੀ ਜਨੋ ਅਸੀਂ ਵੇਖਦੇ ਹਾਂ ਭਾਦਰੋਂ ਦੇ ਮਹੀਨੇ ਵਿੱਚ ਮੀਂਹ ਵਰਦਾ, ਤੇ ਜਦੋਂ ਬੱਦਲ ਹੁੰਦਾ ਨਾ ਬੜੇ ਜ਼ੋਰ ਨਾਲ ਮੀਂਹ ਆਉਂਦਾ, ਤੇ ਬੰਨੇ ਨਾਲ ਬੰਨਾ, ਸਿਆਣੇ ਲੋਕੀ ਆਉਂਦੇ ਨੇ ਵੀ ਮੀਂਹ ਜਿਹੜਾ ਉਹ ਬੰਨੇ ਨਾਲ ਬੰਨਾ ਛੱਡ ਗਿਆ, ਲਾਗਲੇ ਤੇ ਕਿਰਪਾ ਹੋ ਜਾਂਦੀ ਹੈ ਤੇ ਦੂਜਾ ਵਹਿੰਦਾ ਹੀ ਰਹਿ ਜਾਂਦਾ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਦੂਰ ਜਾ ਕੇ ਕਿਰਪਾ ਹੁੰਦੀ ਹੈ, ਇੱਥੇ ਨੇੜੇ ਵਾਲੇ ਜਿਹੜੇ ਨੇ ਉਹ ਵੀ ਕਿਰਪਾ ਤੋਂ ਖਾਲੀ ਰਹਿ ਸਕਦੇ ਨੇ। ਪੂਰਬਲਾ ਭਾਗ ਹੈ ਕਿਸੇ ਦਾ, ਕਿਸੇ ਦਾ ਜਿਹਦਾ ਪੂਰਬਲਾ ਭਾਗ ਉਜਾਗਰ ਹੋ ਗਿਆ ਨਾ ਸਤਸੰਗੀ ਜਨੋ, ਉਸ ਦਾ ਜੀਵਨ ਪਲਟ ਜਾਂਦਾ, ਉਸ ਦਾ ਜੀਵਨ ਉੱਚਾ ਹੋ ਜਾਂਦਾ। ਤੇ ਕਈ ਵਾਰੀ ਅਸੀਂ ਇਸ ਗੱਲ ਦਾ ਵੀ ਕਈ ਵਾਰੀ ਅਸੀਂ ਬੜਾ ਮਾਣ ਕਰਦੇ ਹਾਂ ਭਈ ਅਸੀਂ ਤੇ ਜੀ 4 ਪੀੜ੍ਹੀਆਂ ਤੋਂ ਨਾਮਧਾਰੀ ਹਾਂ, ਅਸੀਂ 5 ਪੀੜ੍ਹੀਆਂ ਤੋਂ ਨਾਮਧਾਰੀ ਹਾਂ। ਠੀਕ ਹੈ, 5 ਪੀੜ੍ਹੀਆਂ ਤੋਂ ਨਾਮਧਾਰੀ ਹਾਂ, ਇਹ ਵੀ ਠੀਕ ਹੈ ਕਿ ਸਾਡੇ ਵੱਡਿਆਂ ਨੇ ਨਾਮ ਸਿਮਰਨ ਕੀਤਾ, ਸਤਿਗੁਰੂ ਜੀ ਦੀਆਂ ਖੁਸ਼ੀਆਂ ਲਈਆਂ, ਪਰ ਅਸੀਂ ਕੀ ਕੀਤਾ? ਪ੍ਰਾਪਤੀ ਤੇ ਸਾਡੇ ਕਰਨ ਨਾਲ ਹੋਣੀ ਸੀ। ਸਾਡਾ ਆਪਣਾ ਕਰਮ ਕਿਹੋ ਜਿਹਾ, ਜਿੰਨਾ ਕਰਮ ਸੀ ਉਹਦੀ ਕਿਰਪਾ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਬਖਸ਼ਿਸ਼ ਕੀਤੀ ਹੈ, ਸਾਨੂੰ ਸਿੱਖ ਬਣਾ ਲਿਆ। ਪਰ ਜਿੰਨੀ ਜਿੰਨੀ ਪਿਛਲੇ ਕਰਮਾਂ ਦਾ ਫਲ ਵੱਡਾ ਸੀ, ਜਿੰਨਾ ਕਰਮ ਉੱਚਾ ਸੀ, ਉਹਨਾਂ ਉਹਨਾਂ ਉਹ ਸਤਿਗੁਰੂ ਜੀ ਦੇ ਨੇੜੇ ਹੋ ਗਈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪੋ ਆਪਣੇ ਕਰਮਾਂ ਨਾਲ ਕੋਈ ਨੇੜੇ ਹੋ ਜਾਂਦਾ ਤੇ ਕੋਈ ਦੂਰ ਹੋ ਜਾਂਦਾ। ਕਈ ਵਾਰੀ ਇਸ ਤਰ੍ਹਾਂ ਹੁੰਦਾ, ਫਰੀਦ ਸਾਹਿਬ ਦਾ ਇੱਕ ਬਚਨ ਹੈ, ਦਾਤੀ ਸਾਹਿਬ ਸੰਧੀਆ ਕਿਆ ਚੱਲੇ ਤਿਸ ਨਾਲ, ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆ ਦੇ ਉਠਾਲ। ਇੱਕ ਨਾ ਨੂੰ ਸੁੱਤਿਆਂ ਨੂੰ ਆਵਾਜ਼ ਮਾਰ ਕੇ ਦੇ ਦਿੰਦਾ ਤੇ ਇੱਕ ਜਿਹੜੇ ਨੇ ਉਹ ਜਾਗਦੇ ਵੀ ਨਹੀਂ ਲੈ ਸਕਦੇ। ਇਸ ਤਰ੍ਹਾਂ ਦੀ ਅਵਸਥਾ ਹੀ ਸੰਤ ਪੂਰਨ ਸਿੰਘ ਹੋਰਾਂ ਨਾਲ ਹੋਈ। ਬੇਸ਼ੱਕ ਉਹਨਾਂ ਨੂੰ ਗੁਰੂ ਦੇ ਬਾਰੇ ਕੋਈ ਗਿਆਨ ਨਹੀਂ ਸੀ, ਪਰ ਪੂਰਬਲੇ ਭਾਗ ਕਰਕੇ ਉਹਨਾਂ ਦੀ ਆਤਮਾ ਜਿਹੜੀ ਸੀ ਉਸ ਦੇ ਅੰਦਰ ਇੱਕ ਅਜੀਬ ਜਿਹਾ ਸਕੂਨ ਸੀ, ਔਰ ਉਹਨਾਂ ਨੂੰ ਕਦੀ ਕਦੀ ਆਵਾਜ਼ ਆਇਆ ਕਰਦੀ ਸੀ, ਮੈਂ ਤੈਨੂੰ ਦੁਨਿਆਵੀ ਕੰਮ ਨਹੀਂ ਕਰਨ ਦੇਣਾ, ਮੈਂ ਤੈਨੂੰ ਸੰਸਾਰਿਕ ਵਿਹਾਰ ਨਹੀਂ ਕਰਨ ਦੇਣਾ, ਆਵਾਜ਼ ਆਉਂਦੀ ਸੀ। ਮੈਂ ਅਰਜ਼ ਕਰਦਿਆਂ ਕਿ ਉਸ ਆਵਾਜ਼ ਦਾ ਹੀ ਸਦਕਾ ਸੀ ਕਿ ਸੰਤ ਪੂਰਨ ਸਿੰਘ ਹੋਰੀ ਨਾਮਧਾਰੀ ਬਣੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਦੋਹਤਰੇ ਸੰਤ ਸੰਤ ਸਿੰਘ ਹੋਰਾਂ ਪਾਸੋਂ ਭਜਨ ਦੀ ਦਾਤ ਲੈ ਕੇ ਉਹ ਰੰਗ ਚੜਿਆ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਹਾਲੇ ਦਰਸ਼ਨ ਵੀ ਨਹੀਂ ਸੀ ਕੀਤਾ, ਭੈਣੀ ਸਾਹਿਬ ਵੀ ਨਹੀਂ ਸਨ ਆਏ, ਉਸ ਵੇਲੇ ਹੀ ਇਹ ਕਿਰਪਾ ਹੋ ਗਈ ਕਿ ਸਤਿਗੁਰੂ ਰਾਮ ਸਿੰਘ ਜੀ ਦਾ ਦਰਸ਼ਨ ਹੋਇਆ, ਔਰ ਸਤਿਗੁਰੂ ਰਾਮ ਸਿੰਘ ਜੀ ਸੰਤ ਪੂਰਨ ਸਿੰਘ ਹੋਰਾਂ ਨੂੰ ਆਪ ਲੈ ਕੇ ਸ੍ਰੀ ਭੈਣੀ ਸਾਹਿਬ ਆਏ। ਇਹ ਇੱਕ ਵਿਸ਼ੇਸ਼ ਗੱਲ ਹੈ। ਬਾਹ ਪੱਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ। ਇਸ ਵਾਸਤੇ ਇਹ ਕਿਰਪਾ ਸਤਿਗੁਰੂ ਆਪ ਕਰਦੇ ਨੇ, ਬਖਸ਼ਿਸ਼ ਆਪ ਕਰਦੇ ਨੇ, ਆਪਣੇ ਵੱਸ ਕੁਛ ਨਹੀਂ ਹੁੰਦਾ, ਕਿਉਂਕਿ ਸਾਡੇ ਕਰਮ ਕਿਹੋ ਜਿਹੇ ਨੇ, ਕੀ ਕੀਤਾ, ਸਾਨੂੰ ਤੇ ਕੋਈ ਉਹਦੇ ਬਾਰੇ ਗਿਆਨ ਨਹੀਂ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ। ਇਹੋ ਜਿਹੀ ਕਿਰਪਾ ਹੋ ਗਈ ਤੇ ਫਿਰ ਕੀ ਹੋਇਆ, ਦਯਾਲੰ ਸਰਬੱਤਰ ਜੀਆ, ਸਾਰੇ ਜੀਆਂ ਤੇ ਦਇਆ ਕਰਨ ਵਾਲਾ ਬਣ ਗਿਆ। ਮੈਂ ਅਰਜ਼ ਕਰਾਂ, ਜੀਆਂ ਤੇ ਦਇਆ ਉਹ ਹੀ ਕਰ ਸਕਦਾ ਜਿਹਦੇ ਤੇ ਸਤਿਗੁਰੂ ਦੀ ਦਇਆ ਹੋਵੇ। ਜਿਹਦੇ ਤੇ ਸਤਿਗੁਰੂ ਦੀ ਦਇਆ ਹੋ ਜਾਂਦੀ ਹੈ, ਸਤਿਗੁਰੂ ਦੀ ਦਇਆ ਘਰ ਘਰ ਜਾਂਦੀ ਹੈ ਜਿਸ ਹਿਰਦੇ ਚ, ਉਹ ਹੀ ਦਇਆ ਕਰ ਸਕਦਾ। ਨਹੀਂ ਤੇ ਦਿਨ ਰਾਤ ਸਾਡੇ ਅੰਦਰ ਦੀ ਭਾਵਨਾ ਜਿਹੜੀ ਹੈ ਨਾ, ਉਹ ਇਹੋ ਜਿਹੀ ਰਹਿੰਦੀ ਹੈ ਕਿ ਦੂਜਿਆਂ ਦੀ ਬਜਾਏ ਜੋ ਕੁਝ ਹੈ ਉਹ ਸਾਰਾ ਕੁਝ ਮੇਰਾ ਹੋਵੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਕਿ ਨਾਮ, ਦਾਨ ਤੇ ਇਸ਼ਨਾਨ, ਤਿੰਨ ਚੀਜ਼ਾਂ ਬਖਸ਼ੀਆਂ ਨੇ। ਇਹਨਾਂ ਤਿੰਨਾਂ ਚੀਜ਼ਾਂ ਦਾ ਭਾਵ ਕੀ ਹੈ, ਮੈਂ ਇਹ ਵੀ ਅਰਜ਼ ਕਰਦੇ ਹਾਂ। ਨਾਮ ਦਾ ਭਾਵ ਹੈ ਅਕਾਲ ਪੁਰਖ ਵਾਲੇ ਪਾਸੇ ਨੂੰ, ਸਤਿਗੁਰੂ ਵਾਲੇ ਪਾਸੇ ਨੂੰ ਮੂੰਹ ਰਹੇ। ਸਾਡਾ ਅਸਲੀ ਨਾਮ ਇਹ ਹੈ, ਸਾਡਾ ਮੂੰਹ ਸਤਿਗੁਰੂ ਵਾਲੇ ਪਾਸੇ ਰਹੇ, ਸਾਡਾ ਮੂੰਹ ਆਪਣੇ ਆਦਰਸ਼ ਵਾਲੇ ਪਾਸੇ ਰਹੇ, ਨਿਸ਼ਾਨੇ ਵਾਲੇ ਪਾਸੇ ਰਹੇ। ਇਹ ਹੈ ਸਭ ਤੋਂ ਵੱਡੀ ਗੱਲ ਨਾਮ। ਦੂਸਰਾ ਹੈ ਦਾਨ। ਜਦੋਂ ਨਾਮ ਹਿਰਦੇ ਚ ਵਸ ਗਿਆ ਤੇ ਫਿਰ ਕੀ ਹੋਵੇ, ਕਿਸੇ ਲੋੜਵੰਦ ਨੂੰ ਵੇਖ ਕੇ ਤੇ ਮਨ ਦੇ ਵਿੱਚ ਦਇਆ ਆਵੇ ਤੇ ਉਸ ਦਇਆ ਦੇ ਵਿੱਚੋਂ ਦਾਨ ਦੀ ਉਤਪਤੀ ਹੋਵੇ। ਭੁੱਖੇ ਨੂੰ ਰੋਟੀ, ਨੰਗੇ ਨੂੰ ਕੱਪੜਾ, ਜਿਹਦੇ ਪੈਰਾਂ 'ਚ ਜੋੜਾ ਨਹੀਂ ਉਹਨੂੰ ਜੋੜਾ ਲੈ ਦਿੱਤਾ ਜਾਵੇ। ਇਹ ਭਾਵਨਾ ਕਦੋਂ ਆਉਂਦੀ ਹੈ? ਇਹ ਉਦੋਂ ਆਉਂਦੀ ਹੈ ਜਦੋਂ ਪੰਜ ਦੋਖ ਬਿਵਰਜਿਤਾ, ਜਦੋਂ ਪੰਜ ਦੋਖਾਂ ਤੋਂ ਮਨੁੱਖ ਉੱਚਾ ਹੋ ਜਾਂਦਾ, ਉਹਨਾਂ ਨੂੰ ਵਰਜ ਦਿੰਦਾ, ਉਹਨਾਂ ਨੂੰ ਠਾਕ ਲੈਂਦਾ, ਉਹਨਾਂ ਨੂੰ ਰੋਕ ਲੈਂਦਾ। ਜਦੋਂ ਇਹੋ ਜਿਹੀ ਕਿਰਪਾ ਹੁੰਦੀ ਹੈ ਤਾਂ ਹੀ ਹੋ ਸਕਦਾ, ਨਹੀਂ ਤੇ ਸਤਸੰਗੀ ਜਨੋ, ਪੰਜ ਦੋਖਾਂ ਵਿੱਚ ਫਸਿਆ ਹੋਇਆ ਮਨੁੱਖ ਤੇ ਇਹ ਸੋਚਦਾ ਕਿ ਮੇਰੇ ਪੁੱਤਰਾਂ ਦਾ ਕਾਰੋਬਾਰ ਚੰਗਾ ਹੋਵੇ, ਮੇਰੇ ਪੁੱਤਰ ਚੰਗੀ ਨੌਕਰੀ ਤੇ ਲੱਗ ਜਾਣ, ਮੇਰੀ ਕੋਠੀ ਸਾਰਿਆਂ ਨਾਲੋਂ ਵੱਡੀ ਹੋਵੇ, ਮੇਰੀ ਕਾਰ ਸਾਰਿਆਂ ਨਾਲੋਂ ਵੱਡੀ ਹੋਵੇ, ਮੇਰੀ ਆਮਦਨ ਸਾਰਿਆਂ ਨਾਲੋਂ ਵੱਡੀ ਹੋਵੇ। ਭਾਵਨਾ ਇਹ ਰਹਿੰਦੀ ਹੈ ਤੇ ਜਿੰਨਾ ਚਿਰ ਇਹ ਭਾਵਨਾ ਹੈ ਨਾ ਕਿ ਸਾਰਾ ਕੁਝ ਮੇਰਾ ਹੋਵੇ, ਉਹਨਾਂ ਚਿਰ ਦਿਆਲਤਾ ਨਹੀਂ ਹੋ ਸਕਦੀ। ਦਇਆਲੰ ਸਰਬੱਤਰ ਜੀਆ, ਸਾਰੇ ਜੀਆਂ ਤੇ ਤਰਸ ਨਹੀਂ ਹੋ ਸਕਦਾ। ਔਰ ਤੀਸਰਾ ਹੈ ਇਸ਼ਨਾਨ, ਨਾਮ ਦਾਨ ਤੇ ਇਸ਼ਨਾਨ। ਇਸ਼ਨਾਨ ਦਾ ਭਾਵ ਕੀ ਹੈ? ਇਸ਼ਨਾਨ ਦਾ ਭਾਵ ਹੈ ਆਪਣਾ ਆਪਾ ਸ਼ੁੱਧ ਕਰਨਾ, ਆਪਣਾ ਆਪਾ ਸ਼ੁੱਧ ਕਰਨਾ। ਇਸ਼ਨਾਨ ਤੋਂ ਭਾਵ ਕੇਵਲ ਤੇ ਕੇਵਲ ਸਰੀਰ ਦਾ ਧੋਣਾ ਨਹੀਂ, ਇਸ਼ਨਾਨ ਦਾ ਭਾਵ ਹੈ ਕਿ ਆਪਣੇ ਅੰਤਰ ਨੂੰ ਸ਼ੁੱਧ ਕਰਨਾ, ਬਾਹਰ ਵੀ ਤੇ ਅੰਦਰ ਵੀ, ਤਨ ਦਾ ਇਸ਼ਨਾਨ ਵੀ ਔਰ ਮਨ ਦਾ ਇਸ਼ਨਾਨ ਵੀ ਹੋਵੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਇਹ ਲਿਖਿਆ ਹੋਇਆ। ਸਤਸੰਗੀ ਜਨੋ, ਬਾਹਰ ਦੇ ਇਸ਼ਨਾਨ ਨਾਲ ਮਨ ਤੇ ਅਰੋਗ ਨਹੀਂ ਹੋ ਸਕਦਾ, ਤਨ ਤੇ ਹੋ ਸਕਦਾ, ਤਨ ਤੇ ਅਰੋਗ ਹੋ ਸਕਦਾ ਪਰ ਮਨ ਨਹੀਂ ਅਰੋਗ ਹੋ ਸਕਦਾ। ਮਨ ਅਰੋਗ ਕਰਨ ਵਾਸਤੇ ਸਤਿਗੁਰੂ ਦੀ ਬਖਸ਼ਿਸ਼ ਦਾ ਅੰਦਰ ਵਸਣਾ ਬੜਾ ਜ਼ਰੂਰੀ ਹੈ। ਇਸ ਵਾਸਤੇ ਸਤਸੰਗੀ ਜਨੋ, ਜਦੋਂ ਪੰਚ ਦੋਖ ਵਿਵਰਜਿਤ ਹੈ, ਵਰਜੇ ਜਾਂਦੇ ਨੇ, ਤੇ ਉਸ ਵੇਲੇ ਸਤਸੰਗੀ ਜਨੋ ਫਿਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਤੋ ਮੈਂ ਅਰਜ਼ ਕਰ ਰਿਹਾ ਸਾਂ, ਉਹ ਕਹਿੰਦੇ ਨੇ ਦਇਆਲੰਗ ਸਰਬੱਤਰ ਜੀਆ ਪੰਚ ਦੋਖ ਵਿਵਰਜਿਤਾ। ਫਿਰ ਪਾਤਸ਼ਾਹ ਕਹਿੰਦੇ ਨੇ ਭੋਜਨੰ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤ। ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਨਿਰਲੇਪ ਰਹਿਣਾ, ਮਾਇਆ ਨੂੰ ਆਪਣੀ ਨਾ ਜਾਣਨਾ, ਮਾਇਆ ਨੂੰ ਅਕਾਲ ਪੁਰਖ ਦੀ ਜਾਣ ਕੇ, ਮਾਇਆ ਨੂੰ ਕੇਵਲ ਤੇ ਕੇਵਲ ਵਰਤੋਂ ਵਿਹਾਰ ਤੱਕ ਹੀ ਸੀਮਤ ਰਹਿ ਕੇ, ਮਾਇਆ ਗੁਜਰਾਨ ਸਮਝ ਕੇ ਜਿਹੜੇ ਲੋਕ ਵਰਤਦੇ ਨੇ, ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਜਿਸ ਤਰ੍ਹਾਂ ਕਮਲ ਫੁੱਲ ਨਿਰਲੇਪ ਰਹਿੰਦਾ ਹੈ ਪਾਣੀ ਵਿੱਚ, ਚਿੱਕੜ ਵਿੱਚ ਰਹਿੰਦਿਆਂ ਹੋਇਆਂ ਉਹ ਨਿਰਲੇਪ ਹੋ ਕੇ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ, ਔਰ ਉਹਨਾਂ ਨੂੰ ਆਪਣੇ ਸ਼ਕਣ ਨਾਲ ਕੋਈ ਮਤਲਬ ਨਹੀਂ ਹੁੰਦਾ। ਇਹ ਨਹੀਂ ਹੁੰਦਾ ਕਿ ਮੈਂ ਛਕਾਂ ਤੇ ਫਿਰ ਜ਼ਿਆਦਾ ਚੰਗਾ, ਉਹਨਾਂ ਨੂੰ ਹੁੰਦਾ ਕਿ ਜਿਹੜਾ ਆਇਆ ਹੈ ਉਹਨੂੰ ਛਕਾਇਆ ਜਾਵੇ, ਲੋੜਵੰਦ ਨੂੰ ਛਕਾਇਆ ਜਾਵੇ। ਭੋਜਨੰ ਗੋਪਾਲ ਕੀਰਤਨੰ, ਮੈਂ ਇੱਕ ਹੋਰ ਅਰਜ਼ ਕਰਦੇ ਹਾਂ, ਦੂਜੇ ਨੂੰ ਛਕਾਉਣਾ ਉਹਦੇ ਨਾਲ ਨਾਲ, ਲੋੜਵੰਦ ਨੂੰ ਦਾਨ ਕਰਨ ਦੇ ਨਾਲ ਨਾਲ ਜਿਹੜੇ ਸਾਧੂ ਜਨ ਨੇ ਨਾ, ਉਹ ਇੱਕ ਹੋਰ ਕਿਰਪਾ ਕਰਦੇ ਨੇ, ਇੱਕ ਹੋਰ ਦਾਨ ਵੀ ਦਿੰਦੇ ਨੇ। ਕਿਉਂਕਿ ਅਸੀਂ ਸੰਸਾਰਿਕ ਲੋਕ ਸੰਸਾਰ ਦੀਆਂ ਲੋੜਾਂ ਸਮਝ ਸਕਦੇ ਹਾਂ, ਸਾਨੂੰ ਇਹ ਦਿਸ ਸਕਦਾ ਕਿ ਫਲਾਣੇ ਬੰਦੇ ਦੇ ਗਲ ਕੱਪੜਾ ਨਹੀਂ, ਸਾਨੂੰ ਇਹ ਪਤਾ ਲੱਗ ਸਕਦਾ ਕਿ ਕਿਸੇ ਦੇ ਚਰਨਾਂ ਵਿੱਚ ਜੋੜਾ ਨਹੀਂ, ਸਾਨੂੰ ਇਹ ਪਤਾ ਲੱਗ ਸਕਦਾ ਕਿ ਉਹਦੇ ਕੋਲ ਪੈਸੇ ਨਹੀਂ, ਪਰ ਸਾਨੂੰ ਇਹ ਨਹੀਂ ਪਤਾ ਲੱਗ ਸਕਦਾ ਕਿ ਕੋਈ ਆਤਮਿਕ ਤੌਰ ਤੇ ਕਿੰਨਾ ਕੰਗਾਲ ਹੈ, ਕਿੰਨਾ ਗਰੀਬ ਹੈ, ਨਹੀਂ ਪਤਾ ਲੱਗ ਸਕਦਾ ਕਿਉਂਕਿ ਸਾਡੀਆਂ ਅੱਖਾਂ ਨਹੀਂ। ਸੰਤ ਜਨਾਂ ਨੂੰ ਸਤਿਗੁਰੂ ਨੇ ਕਿਰਪਾ ਕਰਕੇ ਅੱਖੀਆਂ ਬਖਸ਼ਿਸ਼ ਕੀਤੀਆਂ ਹੁੰਦੀਆਂ ਨੇ, ਉਹ ਕਿਸੇ ਦੇ ਆਤਮਿਕ ਧਨ ਨੂੰ ਵੇਖ ਸਕਦੇ ਨੇ। ਜਦੋਂ ਉਹ ਵੇਖਦੇ ਨੇ ਨਾ ਕਿ ਫਲਾਣਾ ਬੰਦਾ ਜਿਹੜਾ ਉਹ ਆਤਮਿਕ ਗਰੀਬੀ ਦੀ ਅਵਸਥਾ ਵਿੱਚ ਹੈ, ਜਿਹਦੇ ਪੱਲੇ ਨਾਮ ਨਹੀਂ ਹੈਗਾ। ਮੈਂ ਇੱਕ ਹੋਰ ਅਰਜ਼ ਕਰਦਿਆਂ ਕਿ ਸਤਸੰਗੀ ਜਨੋ, ਆਮ ਕਰਕੇ ਇਹ ਕਿਹਾ ਜਾਂਦਾ ਕਿ ਸਤਿਗੁਰੂ ਅਕਾਲ ਪੁਰਖ ਜਿਹੜਾ ਹੈ ਉਹ ਦੁਖੀ ਨਹੀਂ ਹੁੰਦਾ, ਪਰ ਗੁਰਬਾਣੀ ਚ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਸੰਤਨ ਦੁੱਖ ਪਾਏ ਤੇ ਦੁਖੀ, ਸੰਤਾਂ ਨੂੰ ਦੁੱਖ ਹੁੰਦਾ ਤੇ ਉਹ ਦੁਖੀ ਹੁੰਦਾ। ਇਸੇ ਤਰ੍ਹਾਂ ਕਿਉਂਕਿ ਸੰਤ ਗੋਬਿੰਦ ਕਾ ਏਕ ਹੈ ਕਾਮ, ਸੰਤ ਹੁੰਦਾ ਹੀ ਉਹ ਹੈ ਜਿਹੜਾ ਗੋਬਿੰਦ ਵਾਲਾ ਕੰਮ ਕਰੇ, ਜਿਹਦਾ ਸੁਭਾਅ ਗੋਬਿੰਦ ਵਾਲਾ ਹੋਵੇ, ਪਰਮੇਸ਼ਰ ਵਾਲਾ ਹੋਵੇ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਤੇ ਹਰ ਹੀ ਵਲਗਾ ਕਿਵੇਂ ਬਣੇਗਾ? ਉਹ ਸਤਸੰਗੀ ਜਨੋ ਜਦੋਂ ਕਿਸੇ ਨੂੰ ਵੇਖਦਾ ਨਾ ਕਿ ਇਹ ਗਲਤ ਰਸਤੇ ਪੈ ਗਿਆ, ਇਹ ਮਾੜੇ ਰਸਤੇ ਤੇ ਪੈ ਗਿਆ, ਆਤਮਿਕ ਕੰਗਾਲੀ ਦੇ ਰਸਤੇ ਤੇ ਪੈ ਗਿਆ, ਇਹਦੇ ਕੋਲ ਭਜਨ ਦਾ ਆਧਾਰ ਨਹੀਂ ਹੈਗਾ, ਉਹ ਇਸ ਵਾਸਤੇ ਸੰਤ ਨੂੰ ਤਰਸ ਆਉਂਦਾ, ਸੰਤ ਵੀ ਦੁਖੀ ਹੁੰਦਾ। ਪਰ ਦੂਜੇ ਵੱਲ ਵੇਖ ਕੇ ਕਿ ਇਹਦੇ ਕੋਲ ਨਾਮ ਧਨ ਕਿਉਂ ਨਹੀਂ ਹੈਗਾ, ਇਸ ਵਾਸਤੇ ਉਹ ਬਾਰ ਬਾਰ ਆਪਣੇ ਉਪਦੇਸ਼ ਦੁਆਰਾ ਆਪ ਕਿਰਪਾ ਕਰਕੇ ਦੂਰ ਦੁਰਾਡੇ ਚਰਨ ਪਾ ਕੇ ਹਰ ਤਰ੍ਹਾਂ ਦੇ ਹਰ ਢੰਗ ਨਾਲ ਪ੍ਰੇਰਣਾ ਦੇ ਕੇ ਉਹਨੂੰ ਨਾਮ ਰੰਗ ਦੇ ਨਾਲ ਜੋੜਦੇ ਨੇ, ਨਾਮ ਨਾਲ ਜੋੜਦੇ ਨੇ। ਇਹ ਕੰਮ ਸੰਤ ਪੂਰਨ ਸਿੰਘ ਜੀ ਨੇ ਸਾਰੀ ਜ਼ਿੰਦਗੀ ਕੀਤਾ, ਕਿਤੇ ਵੀ ਕੰਜੂਸਪੁਣਾ ਨਹੀਂ ਕੀਤਾ। ਆਪ ਇਹ ਧਨ ਜਿਹੜਾ ਹੈ ਖੁੱਲੇ ਦਿਲ ਵੰਡਿਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੋੜਿਆ ਸਾਰਿਆਂ ਨੂੰ, ਆਪਣੇ ਨਾਲ ਨਹੀਂ, ਕਿਉਂਕਿ ਆਪ ਜਿੱਥੇ ਜੁੜੇ ਹੋਏ ਸਨ ਉੱਥੇ ਹੀ ਸਾਰਿਆਂ ਨੂੰ ਸੰਤ ਪੂਰਨ ਸਿੰਘ ਹੋਰਾਂ ਨੇ ਜੋੜਿਆ। ਤੋ ਮੈਂ ਅਰਜ਼ ਕਰ ਰਿਹਾ ਸਾਂ ਭੋਜਨੰ ਗੋਪਾਲ ਕੀਰਤਨੰ, ਉਹਨਾਂ ਦਾ ਗੋਪਾਲ ਕੀਰਤਨ ਹੀ ਭੋਜਨ ਹੈ। ਜਿੱਥੇ ਜਾਣਾ ਉੱਥੇ ਸ਼ਬਦ ਪੜਨੇ ਨੇ, ਘਰ ਵਿੱਚ ਬੈਠਿਆਂ ਵੀ ਸ਼ਬਦ ਪੜਨੇ ਨੇ, ਸਾਧ ਸੰਗਤ ਵਿੱਚ ਬੈਠਿਆਂ ਵੀ ਸ਼ਬਦ ਪੜਨੇ ਨੇ। ਸ਼ਬਦ ਸੁਣਨਾ, ਸ਼ਬਦ ਪੜਨਾ ਤੇ ਲੰਗਰ ਲਾਉਣਾ, ਇਹ ਸਤਸੰਗੀ ਜਨੋ ਧਰਮਸ਼ਾਲਾ ਦੀ ਨਿਸ਼ਾਨੀ ਹੈ। ਮੈਂ ਇੱਕ ਅਰਜ਼ ਕਈ ਵਾਰੀ ਕਰਦਾ ਹੁੰਦਾ ਵੀ ਇੱਟਾਂ ਜਿਹੜੀਆਂ ਨੇ ਨਾ, ਭੱਠੇ ਤੋਂ ਅਸੀਂ ਇੱਟਾਂ ਲਿਆਉਂਦੇ ਹਾਂ ਤੇ ਉਹਨਾਂ ਇੱਟਾਂ ਨਾਲ ਕੁਝ ਵੀ ਬਣਾਇਆ ਜਾ ਸਕਦਾ, ਪਰ ਇੱਟਾਂ ਨਾਲ ਬਣੇ ਹੋਏ ਨੂੰ ਘਰ ਨਹੀਂ ਆਖਿਆ ਜਾ ਸਕਦਾ। ਘਰ ਉਹ ਹੈ ਜਿੱਥੇ ਘਰ ਦੀ ਮਰਿਆਦਾ ਹੋਵੇ, ਜਿੱਥੇ ਘਰ ਦੀ ਮਰਿਆਦਾ ਹੈ ਉੱਥੇ ਸਤਸੰਗੀ ਜਨੋਂ ਉਹਨੂੰ ਘਰ ਆਖਿਆ ਜਾ ਸਕਦਾ। ਇੱਟਾਂ ਨਾਲ ਕੇਵਲ ਮਕਾਨ ਬਣ ਸਕਦਾ, ਘਰ ਨਹੀਂ। ਜਿੱਥੇ ਕੋਈ ਗ੍ਰਿਸਥੀ ਵੱਸਦਾ ਉਹਨੂੰ ਘਰ ਆਖਾਂਗੇ, ਪਰ ਜਿੱਥੇ ਗ੍ਰਿਸਥੀ ਦੇ ਵੱਸਦਿਆਂ ਵੱਸਣ ਵਾਲੇ ਲੋਕ ਜਿਹੜੇ ਨੇ ਉਹ ਭਜਨ ਬਾਣੀ ਨਾਲ ਜੁੜ ਜਾਂਦੇ ਨੇ, ਜਿੱਥੇ ਗ੍ਰਿਸਥੀ ਲੋਕ ਜਿਹੜੇ ਘਰ ਵਿੱਚ ਰਹਿਣ ਵਾਲੇ ਲੋਕ ਨੇ ਉਹ ਸੇਵਾ ਨਾਲ ਜੁੜ ਜਾਂਦੇ ਨੇ, ਉਹ ਸਤਿਗੁਰੂ ਨਾਲ ਜੁੜ ਜਾਂਦੇ ਨੇ। ਜਿੱਥੇ ਇਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ, ਘਰ ਉਹ ਹੀ ਹੁੰਦਾ ਪਰ ਉਹ ਨਾ ਮਕਾਨ ਰਹਿੰਦਾ ਨਾ ਘਰ ਰਹਿੰਦਾ, ਉਹ ਧਰਮਸ਼ਾਲ ਬਣ ਜਾਂਦਾ। ਭਾਈ ਗੁਰਦਾਸ ਜੀ ਨੇ ਜਿਹੜਾ ਲਿਖਿਆ ਨਾ, ਘਰ ਘਰ ਅੰਦਰ ਧਰਮਸ਼ਾਲ ਹੋਆ ਕੀਰਤਨ ਸਦਾ ਵਿਸੋਆ, ਉਹਨਾਂ ਦੇ ਘਰ ਸਦਾ ਵਿਸਾਖੀ ਰਹਿੰਦੀ ਹੈ, ਐਸੀ ਖੁਸ਼ੀ ਉਹਨਾਂ ਦੇ ਘਰ ਵਿੱਚ ਸਦਾ ਰਹਿੰਦੀ ਹੈ। ਇਸ ਵਾਸਤੇ ਮੈਂ ਅਰਜ਼ ਕਰ ਰਿਹਾ ਸਾਂ ਕਿ ਜਿਨ੍ਹਾਂ 'ਤੇ ਐਸੀ ਕਿਰਪਾ ਹੋ ਗਈ ਉਹਨਾਂ ਲੋਕਾਂ ਦਾ ਘਰ ਧਰਮਸ਼ਾਲ ਬਣ ਗਿਆ। ਸੰਤ ਪੂਰਨ ਸਿੰਘ ਹੋਰਾਂ ਦਾ ਘਰ, ਜਿਹੜੇ ਸਰੀਰ ਜਾਣਦੇ ਨੇ ਉਹਨਾਂ ਨੂੰ ਪਤਾ ਉਹ ਧਰਮਸ਼ਾਲ ਸੀ। ਉਹਨਾਂ ਦੇ ਘਰ ਵਿੱਚ ਹਰ ਆਏ ਲੋੜਵੰਦ ਦੀ ਜਿੱਥੇ ਭੋਜਨ ਦੀ ਲੋੜ ਪੂਰੀ ਹੁੰਦੀ ਸੀ, ਉੱਥੇ ਭਜਨ ਦੀ ਲੋੜ ਵੀ ਸੰਤ ਜੀ ਪੂਰੀ ਕਰਦੇ ਸਨ, ਉਹ ਧਰਮਸ਼ਾਲ ਸੀ। ਸੋ ਇਸ ਵਾਸਤੇ ਮੈਂ ਅਰਜ਼ ਕਰ ਰਿਹਾ ਸਾਂ ਕਿ ਪਾਤਸ਼ਾਹ ਕਹਿੰਦੇ ਨੇ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਾਹਤਾ ਉਪਦੇਸ਼ੰ ਸਮਵਿੱਤਰ ਸਤਰਾਹ ਭਗਵੰਤ ਭਗਤ ਪਾਵਨੀ। ਉਹਨਾਂ ਦੇ ਅੰਦਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਜਿਹੜੀ ਹੈ ਉਹ ਟਿਕ ਜਾਂਦੀ ਹੈ। ਪ੍ਰੇਮਾ ਭਗਤੀ ਟਿਕਣ ਦੇ ਨਾਲ ਉਹ ਸਾਰੇ ਸੰਸਾਰ ਨਾਲ ਹੀ ਪਿਆਰ ਕਰਦੇ ਨੇ, ਉਹਨਾਂ ਵਾਸਤੇ ਕੋਈ ਓਪਰਾ ਨਹੀਂ, ਕੋਈ ਦੁਸ਼ਮਣ ਨਹੀਂ ਹੁੰਦਾ। ਉਪਦੇਸ਼ੰ ਸਮਵਿੱਤਰ ਸਤਰਾਹ, ਮਿੱਤਰ ਨੂੰ ਵੀ ਤੇ ਸ਼ਤਰੂ ਨੂੰ ਵੀ, ਕੋਈ ਬੁਰੀ ਭਾਵਨਾ ਨਾਲ ਵੀ ਆ ਜਾਏ ਤੇ ਸਤਸੰਗੀ ਜਨੋ ਉਹ ਸਾਧੂ ਜਨ ਜਿਹੜੇ ਨੇ ਉਹਦਾ ਵੀ ਭਲਾ ਕਰ ਦਿੰਦੇ ਨੇ। ਮੈਂ ਇੱਕ ਅਰਜ਼ ਕਰਦਿਆਂ ਕਿ ਮੈਂ ਪਹਿਲਾਂ ਅਰਜ਼ ਕੀਤੀ ਸੀ ਕਿ ਸਾਧੂ ਜਨ ਦੇ ਬਾਰੇ ਪਾਤਸ਼ਾਹ ਲਿਖਦੇ ਨੇ ਕਿ ਜਨ ਕੇ ਚਰਨ ਤੀਰਥ ਕੋਟ ਗੰਗਾ। ਹੁਣ ਗੰਗਾ ਤੇ ਪਾਰ ਉਤਾਰਾ ਕਰਦੀ ਹੈ, ਸੰਸਾਰ ਦੇ ਲੋਕਾਂ ਦਾ ਮਨੌਤ ਹੈ ਵੀ ਪਾਰ ਉਤਾਰਾ ਹੁੰਦਾ ਹੈ, ਉੱਥੇ ਪਾਪ ਨਸ਼ਟ ਹੁੰਦੇ ਨੇ, ਮਨੁੱਖ ਦੀ ਆਤਮਾ ਨਿਰਮਲ ਹੁੰਦੀ ਹੈ, ਮੰਨਿਆ ਜਾਂਦਾ ਹੈ, ਮਨੌਤ ਹੈ। ਪਰ ਕਿੰਨਿਆਂ ਕੁ ਲੋਕਾਂ ਦੀ ਹੋਈ ਇਹਦੇ ਬਾਰੇ ਨਹੀਂ ਜਾਣਿਆ ਜਾ ਸਕਦਾ। ਪਰ ਸਾਧੂ ਜਨਾਂ ਨੇ ਕਿੰਨੇ ਲੋਕਾਂ ਦਾ ਭਲਾ ਕੀਤਾ, ਜਿਹੜੇ ਲੋਕ ਆਪ ਜੁੜੇ ਹੋਏ ਸਨ ਭਲਾ ਕਰਨ ਵਾਲੇ ਸਤਿਗੁਰੂ ਨਾਲ, ਉਹਨਾਂ ਨੇ ਕਿੰਨੇ ਲੋਕਾਂ ਦਾ ਭਲਾ ਕੀਤਾ ਸਤਸੰਗੀ ਜਨੋਂ, ਇਹ ਗਿਣਤੀ 'ਚ ਨਹੀਂ ਆ ਸਕਦਾ। ਸਾਧੂ ਜਨ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਹੋਰ ਸਿਫਤ ਹੈ, ਤੀਰਥ 'ਤੇ ਆਪਾਂ ਜਾਂਦੇ ਹਾਂ ਤੇ ਤੀਰਥ 'ਤੇ ਜਦੋਂ ਜਾਂਦੇ ਹਾਂ ਤੇ ਭਾਵਨਾ ਵਾਲਿਆਂ ਦਾ ਭਲਾ ਹੁੰਦਾ, ਜਿਹੜੇ ਭਾਵਨਾ ਰੱਖ ਕੇ ਜਾ ਕੇ ਇਸ਼ਨਾਨ ਕਰਦੇ ਨੇ ਉਹਨਾਂ ਦਾ ਭਲਾ ਹੁੰਦਾ। ਪਰ ਸਾਧੂ ਜਨ ਐਸੇ ਤੀਰਥ ਨੇ ਕਿ ਉਹ ਭਾਵਨਾ ਕੋਈ ਉਲਟੀ ਧਾਰਨ ਕਰਕੇ ਵੀ ਆ ਜਾਏ ਨਾ, ਭੈੜੀ ਭਾਵਨਾ ਨਾਲ ਵੀ ਆ ਜਾਏ ਤੇ ਉਹਦਾ ਵੀ ਭਲਾ ਕਰ ਦਿੰਦੇ ਨੇ। ਇਹ ਉਹਦੀ ਮਰਜ਼ੀ ਹੈ, ਰਜ਼ਾ ਹੈ ਸਾਧੂ ਦੀ, ਖੁਸ਼ੀ ਹੈ ਸਾਧੂ ਦੀ। ਕਈ ਵਾਰੀ ਬੁਰੀ ਭਾਵਨਾ ਵਾਲੇ ਨਾਲ ਆਇਆ ਹੋਇਆ ਮਨੁੱਖ ਜਿਹੜਾ ਉਹਦਾ ਵੀ ਸੰਤ ਜਨ ਭਲਾ ਕਰ ਦਿੰਦੇ ਨੇ। ਇਸ ਵਾਸਤੇ ਸਤਸੰਗੀ ਜਨੋ ਉਹ ਜਨ ਕੇ ਚਰਨ ਤੀਰਥ ਕੋਟ ਗੰਗਾ ਹਨ। ਤੋ ਮੈਂ ਅਰਜ਼ ਕਰ ਰਿਹਾ ਸਾਂ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਉਪਦੇਸ਼ੰ ਸਮ ਮਿੱਤਰ ਸਤਰਾ, ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼, ਸਾਰਿਆਂ ਵਾਸਤੇ ਇੱਕੋ ਜਿਹਾ ਵਿਹਾਰ ਹੀ ਨਹੀਂ, ਉਪਦੇਸ਼ ਵੀ ਇੱਕੋ ਜਿਹਾ। ਇਹ ਨਹੀਂ ਕਿ ਕਿਸੇ ਨੂੰ ਤੇ ਨਾਮ ਦਾ ਉਪਦੇਸ਼ ਦਿੰਦੇ ਨੇ ਤੇ ਦੂਜੇ ਨੂੰ ਕਹਿੰਦੇ ਨੇ ਕਿ ਤੂੰ ਕਿਸੇ ਦਾ ਘਰ ਭੰਨ ਲੈ, ਇਸ ਤਰ੍ਹਾਂ ਦਾ ਨਹੀਂ। ਸਾਰਿਆਂ ਦਾ ਸਾਰਿਆਂ ਵਾਸਤੇ ਉਪਦੇਸ਼ ਇੱਕੋ ਜਿਹਾ, ਜੋ ਸਰਣ ਆਵੈ ਤਿਸ ਕੰਠ ਲਾਵੈ, ਇਹੋ ਬਿਰਦ ਸਵਾਮੀ ਸੰਦਾ। ਉਹ ਸਵਾਮੀ ਦੇ ਹੋ ਜਾਂਦੇ ਨੇ, ਇਸ ਵਾਸਤੇ ਉਹਨਾਂ ਦਾ ਬਿਰਦ ਵੀ ਉਹਦੇ ਵਰਗਾ ਹੀ ਹੋ ਜਾਂਦਾ। ਤੋ ਮੈਂ ਅਰਜ਼ ਕਰ ਰਿਹਾ ਸਾਂ, ਉਹ ਕਹਿੰਦੇ ਨੇ, ਉਪਦੇਸ਼ੰ ਸਮ ਮਿੱਤਰ ਸਤਰਾ ਭਗਵੰਤ ਭਗਤ ਭਾਵਨੀ, ਪਰਨਿੰਦਾ ਨਾ ਸਰੋਤ ਸ੍ਰਵਣੰ ਆਪ ਤਿਆਗ ਸਗਲ ਰੇਣੁਕਾ। ਉਹ ਪਰਾਈ ਨਿੰਦਿਆ ਨਹੀਂ ਸੁਣਦੇ। ਕਿਉਂ ਨਹੀਂ ਸੁਣਦੇ? ਕਿਉਂਕਿ ਆਪ ਤਿਆਗ ਸਗਲ ਰੇਣ ਕਹਾ, ਆਪਣਾ ਆਪਾ ਤਿਆਗ ਦਿੱਤਾ, ਸਾਰਿਆਂ ਦੀ ਚਰਨ ਧੂੜ ਬਣ ਗਏ ਨੇ, ਨਿਮਰਤਾ ਚ ਆ ਗਏ ਨੇ, ਹੰਕਾਰ ਨਹੀਂ ਰਹਿ ਗਿਆ। ਹੁਣ ਜਿੱਥੇ ਸਤਸੰਗੀ ਜਨੋ ਹੰਕਾਰ ਹੋਵੇਗਾ ਨਾ, ਉੱਥੇ ਹੀ ਦੂਜਿਆਂ ਦੇ ਔਗਣ ਕੱਢਣ ਜਿਹੜੇ ਨੇ ਉਹਨਾਂ ਨੂੰ ਜ਼ਾਹਰ ਕਰਨ ਵਾਸਤੇ ਮਨੁੱਖ ਉਤਾਵਲਾ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਵਿੱਚ ਆਉਂਦਾ, ਸੱਚੇ ਪਾਤਸ਼ਾਹ ਹੁਕਮ ਕਰਦੇ ਨੇ, ਜੇ ਔਗਣ ਵੇਖਣੇ ਹੋਣ ਤੇ ਆਪਣੇ ਵੇਖ ਲਿਆ ਕਰੀਏ। ਪਰ ਆਪਣੇ ਔਗਣ ਕਦੋਂ ਵੇਖੇ ਜਾਣਗੇ? ਜਦੋਂ ਆਪਣੇ ਮਨ ਜਿਹੜਾ ਹੈ ਉਹ ਨਿਮਰਤਾ ਚ ਆ ਜਾਏਗਾ, ਨੀਵਾਂ ਹੋ ਜਾਏਗਾ, ਤੇ ਨੀਵਾਂ ਹੋ ਕੇ ਹੀ ਆਪਣੇ ਅੰਦਰ ਝਾਤੀ ਮਾਰੀ ਜਾ ਸਕਦੀ ਹੈ। ਆਪਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਨੀਵਾਂ ਸਿਰ ਕਰਕੇ ਵੇਖਿਆ ਜਾ ਸਕਦਾ। ਤੇ ਮੈਂ ਅਰਜ਼ ਕਰਾਂ, ਸਾਡਾ ਸਿਰ ਨੀਵਾਂ ਨਹੀਂ ਹੁੰਦਾ, ਇਸ ਵਾਸਤੇ ਅਸੀਂ ਆਪਣਾ ਆਪਾ ਨਹੀਂ ਵੇਂਦੇ, ਸਾਡਾ ਸਿਰ ਹਮੇਸ਼ਾ ਅਸੀਂ ਉੱਚਾ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਇਸ ਵਾਸਤੇ ਦੂਜਿਆਂ ਵੱਲ ਵੇਖਦੇ ਹਾਂ। ਪਰ ਨਿੰਦਾ ਨਾ ਸਰੋਤ ਸ਼੍ਰਾਵਣੰ, ਆਪਣੇ ਕੰਨਾਂ ਨਾਲ ਪਰਾਈ ਨਿੰਦਿਆ ਨਹੀਂ ਸੁਣਦੇ, ਉਹਨਾਂ ਨੂੰ ਕਿਸੇ ਦੀ ਬੁਰੀ ਗੱਲ ਵੀ ਚੰਗੀ ਲੱਗਦੀ ਹੈ, ਭਲਾ ਭਲਾ ਕਰਕੇ ਮੰਨਦੇ ਨੇ। ਜਿੱਥੇ ਜਾਏ ਬਈ ਹੈ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ, ਉਹ ਹਮੇਸ਼ਾ ਭਲਾ ਭਲਾ ਹੀ ਕਹਿੰਦੇ ਨੇ। ਕਿਸੇ ਵਾਸਤੇ ਬੁਰਾ ਸ਼ਬਦ ਨਾ ਉਹ ਕਰਦੇ ਨੇ ਨਾ ਉਹ ਸੁਣਦੇ ਨੇ, ਕਿਉਂਕਿ ਉਹ ਨਿਮਰਤਾ ਦੇ ਪੁੰਜ ਹੁੰਦੇ ਨੇ। ਪਰ ਨਿੰਦਾ ਨਾ ਸਰੋਤ ਸ਼੍ਰਾਵਣੰ, ਆਪ ਤਿਆਗ ਸਗਲ ਰੇਣ ਕਹ, ਉਹਨਾਂ ਨੇ ਆਪਣਾ ਆਪਾ ਤਿਆਗ ਦਿੱਤਾ ਹੋਇਆ, ਜੋ ਕੁਝ ਹੈ ਜੋ ਕੁਝ ਵੀ ਹੈ ਉਹ ਸਤਿਗੁਰੂ ਦਾ ਸਮਝਦੇ ਨੇ, ਆਪਣਾ ਸਮਝਦੇ ਹੀ ਨਹੀਂ। ਮੈਂ ਇੱਕ ਅਰਜ਼ ਕਰਦੇ ਹਾਂ ਕਿ ਸੰਤ ਪੂਰਨ ਸਿੰਘ ਹੋਰਾਂ ਨੇ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੇ ਇਹ ਕੀਤਾ ਕਿ ਜੋ ਕੁਝ ਸੀ ਉਹ ਸਤਿਗੁਰੂ ਦਾ ਅਤੇ ਸਾਧ ਸੰਗਤ ਦਾ ਸਮਝਿਆ। ਇਸ ਵਾਸਤੇ ਵੰਡਿਆ ਜਾ ਸਕਦਾ, ਸਤਿਗੁਰੂ ਦਾ ਸਮਝ ਕੇ ਵੰਡਿਆ ਜਾ ਸਕਦਾ। ਜਦੋਂ ਅਸੀਂ ਆਪਣਾ ਸਮਝਦੇ ਹਾਂ, ਆਪਣਾ ਸਮਝ ਕਿਤੇ ਵੰਡਿਆ ਹੀ ਨਹੀਂ ਜਾ ਸਕਦਾ, ਆਪਣਾ ਸਮਝ ਕੇ ਵੰਡਿਆ ਨਹੀਂ ਜਾ ਸਕਦਾ। ਜੇ ਸੰਤ ਪੂਰਨ ਸਿੰਘ ਹੋਰਾਂ ਨੇ ਇਹ ਕੰਮ ਕੀਤਾ ਤੇ ਮੈਂ ਇੱਕ ਅਰਜ਼ ਕਰਦੇ ਹਾਂ ਕਿ ਦੁਨੀਆਂ ਦੇ ਵਿੱਚ ਇੱਕ ਬੇਮਿਸਾਲ ਗੱਲ ਹੈ ਕਿ ਜਿੱਥੇ ਦੋਵੇਂ ਪਤੀ ਪਤਨੀ ਜਿਹੜੇ ਨੇ ਉਹ ਇੱਕ ਰੰਗ ਵਿੱਚ ਰੰਗੇ ਹੋਣ, ਇਹ ਵੀ ਕਿਰਪਾ ਹੀ ਹੋਵੇ ਤਾਂ ਹੋ ਸਕਦਾ। ਨਹੀਂ ਤੇ ਆਮ ਕਰਕੇ ਇਹ ਹੁੰਦਾ ਕਿ ਸਾਧੂ ਜਾਨ ਸੰਤ ਲੋਕ ਜਿਹੜੇ ਨੇ ਉਹ ਭਲੇ ਦੀ ਗੱਲ ਕਰਦੇ ਨੇ, ਸੇਵਾ ਦੀ ਗੱਲ ਕਰਦੇ ਨੇ, ਪਰ ਉਹਨਾਂ ਦੇ ਘਰਾਂ ਵਿੱਚ ਜਿਹੜੀਆਂ ਧਰਮ ਪਤਨੀਆਂ ਆ ਜਾਂਦੀਆਂ ਨੇ ਉਹ ਹਮੇਸ਼ਾ ਰੋਕਣ ਦੀ ਕੋਸ਼ਿਸ਼ ਕਰਦੀਆਂ ਨੇ ਵੀ ਇਹ ਕਿਉਂ ਹੋ ਰਿਹਾ, ਇਹ ਕਿਉਂ ਕਰਦੇ ਹੋ। ਬੇਸ਼ੱਕ ਉੱਚੀ ਜ਼ਬਾਨ ਵਿੱਚ ਨਾ ਆਖਣ, ਧੀਮੀ ਜ਼ਬਾਨ ਵਿੱਚ ਹੀ ਆਖ ਦੇਣ, ਹੌਲੀ ਆਵਾਜ਼ ਵਿੱਚ ਹੀ ਆਖ ਦੇਣ, ਪਰ ਆਖ ਦਿੰਦੀਆਂ ਨੇ। ਕੋਈ ਵਿਰਲੀਆਂ ਹੀ ਮਾਤਾ ਵੀਰਾਂ ਵਰਗੀਆਂ ਹੀ ਹੋ ਸਕਦੀਆਂ ਨੇ ਜਿਹੜੀਆਂ ਇਹ ਆਖਣ ਕਿ ਸੱਤ ਬਚਨ ਸੰਤ ਜੀ, ਘਰ ਆਇਆ ਮਾਂ ਪਿਓ ਜਾਇਆ, ਜਿਹੜਾ ਘਰ ਆਇਆ ਸੰਤਾਂ ਨੇ ਆਵਾਜ਼ ਮਾਰੀ ਹੈ ਉਸੇ ਵੇਲੇ ਪਦਾਰਥ ਹਾਜ਼ਰ ਹੈ। ਕਦੀ ਸਤਸੰਗੀ ਜਨੋਂ ਲੁਕਾਇਆ ਨਹੀਂ ਕਿ ਇਹ ਮੈਂ ਆਪਣੇ ਪੁੱਤਰ ਨੂੰ ਛਕਾਉਣਾ, ਇਹ ਮੈਂ ਆਪਣੇ ਦੋਤਰੇ ਨੂੰ ਛਕਾਉਣਾ, ਮੈਂ ਇਹ ਆਪਣੇ ਜਵਾਈ ਨੂੰ ਛਕਾਉਣਾ, ਇਸ ਵਾਸਤੇ ਨਹੀਂ ਰੱਖਿਆ। ਸਤਸੰਗੀ ਜਨੋਂ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਲੜਕਾ ਲੜਕਨ ਖੈਬੋ ਨਾਹੇ, ਮੁੰਡੀਆ ਅਨਦਿਨ ਧਾਪੇ ਜਾਹੇ। ਮਾਈ ਕਬੀਰ ਸਾਹਿਬ ਦੀ ਕਹਿਣ ਲੱਗੀ, ਕਹਿੰਦੀ ਆ ਮੁੰਡੇ ਕੁੜੀ ਨੂੰ ਤੇ ਖਾਣ ਨੂੰ ਨਹੀਂ ਮਿਲਦਾ, ਲੜਕਾ ਲੜਕਨ ਖੈਬੋ ਨਾਹੇ, ਤੇ ਮੁੰਡੀਆ ਅਨਦਿਨ ਧਾਪੇ ਜਾਹੇ, ਆਹ ਜਿਹੜੇ ਸਾਧ ਆਉਂਦੇ ਨੇ ਨਾ ਇਹ ਸਾਰੇ ਰੱਜ ਰੱਜ ਕੇ ਜਾਂਦੇ ਨੇ ਤੇਰੇ ਘਰੋਂ ਤੇ ਨਿਆਣਿਆਂ ਨੂੰ ਮਿਲਦਾ ਕੁਛ ਨਹੀਂ। ਮੁੰਡੀਆ ਅਨਦਿਨ ਧਾਪੇ ਜਾਹੇ, ਇੱਕ ਦੋ ਮੰਦਰ ਇੱਕ ਦੋ ਬਾਟ, ਦੋ ਤਿੰਨ ਤੇ ਘਰ ਬੈਠੇ ਹੁੰਦੇ ਨੇ ਤੇ ਦੋ ਤਿੰਨ ਰਾਹ ਚ ਤੁਰੇ ਆਉਂਦੇ ਹੁੰਦੇ ਨੇ। ਇੱਕ ਦੋ ਮੰਦਰ ਇੱਕ ਦੋ ਬਾਟ ਤੇ ਹਮਕੋ ਸਾਥਰ ਇਨਕੋ ਖਾਟ, ਸਾਨੂੰ ਤੇ ਇਹਨਾਂ ਪੁੰਜੇ ਲੰਮੇ ਪਓ ਤੇ ਇਹਨਾਂ ਵਾਸਤੇ ਮੰਜੀਆਂ ਵਿਛਾ ਵਿਛਾ ਦਿੰਦੇ। ਬਹੁਤ ਘੱਟ ਲੋਕ ਹੁੰਦੇ ਨੇ, ਹਮਕੋ ਚਾਬਨ ਇਨਕੋ ਰੋਟੀ, ਮੂਡ ਪਲੋਸ ਕਮਰ ਬਦ ਪੋਥੀ, ਹਮਕੋ ਚਾਬਨ ਇਨਕੋ ਰੋਟੀ। ਕਹਿੰਦੇ ਨੇ ਇਹਨਾਂ ਨੇ ਪੋਥੀਆਂ ਬੱਧੀਆਂ ਹੋਈਆਂ ਨੇ ਲੱਕ ਨਾਲ, ਆਪਣੇ ਸਿਰਾਂ ਦੇ ਉੱਤੇ ਹੱਥ ਫੇਰਦੇ, ਟਿੰਡਾਂ ਦੇ ਉੱਤੇ ਹੱਥ ਫੇਰਦੇ, ਕਿਉਂਕਿ ਉਹ ਬੈਰਾਗੀ ਸਨ ਤੇ ਉਹੋ ਜਿਹੇ ਸਾਧ ਆਉਂਦੇ ਹੋਣਗੇ। ਕਹਿੰਦੇ ਨੇ ਆਪਣੇ ਸਿਰਾਂ ਤੇ ਹੱਥ ਫੇਰਦੇ ਫੇਰਦੇ ਮੋਟੇ ਢਿੱਡਾਂ ਵਾਲੇ ਤੁਰੇ ਆਉਂਦੇ ਨੇ, ਤੇ ਹਮਕੋ ਚਾਬਨ ਇਨਕੋ ਰੋਟੀ, ਸਾਨੂੰ ਤੇ ਕਹਿੰਦੇ ਦਾਣੇ ਚੱਬ ਕੇ ਗੁਜ਼ਾਰਾ ਕਰ ਲਓ ਤੇ ਇਹਨਾਂ ਨੂੰ ਰੋਟੀਆਂ ਖਵਾਉਂਦਾ। ਪਰ ਇਹ ਸਤਸੰਗੀ ਜਨੋਂ, ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਹੀ ਸੀ ਕਿ ਉਸ ਮਾਤਾ ਨੇ ਵੀ ਸੰਤ ਪੂਰਨ ਸਿੰਘ ਹੋਰਾਂ ਦੇ ਸੁਭਾਅ ਨੂੰ ਜਾਣਿਆ, ਉਹਨਾਂ ਦੀ ਸੇਵਾ ਸਮਝ ਕੇ ਸਾਰੀ ਸਾਧ ਸੰਗਤ ਦੀ ਸੇਵਾ ਕੀਤੀ। ਔਰ ਮੈਂ ਇਹ ਅਰਜ਼ ਕਰਾਂਗਾ ਕਿ ਉਹੀ ਵਿਰਾਸਤ ਜਿਹੜੀ ਸੀ ਉਹ ਨਾਮਧਾਰੀ ਪੰਥ ਦੀ ਬੜੀ ਸਤਿਕਾਰਯੋਗ ਹਸਤੀ ਉਸਤਾਦ ਮੋਹਣ ਸਿੰਘ ਜੀ ਨੇ, ਉਹਨਾਂ ਨੇ ਵੀ ਆਪਣੀ ਇਸ ਵਿਰਾਸਤ ਨੂੰ ਸੰਭਾਲ ਕੇ ਰੱਖਿਆ। ਜਿੱਥੇ ਸੰਤਾਂ ਨੇ ਲੰਗਰ ਲਾਇਆ ਭਜਨ ਦਾ ਤੇ ਪ੍ਰਸ਼ਾਦੇ ਦਾ, ਉੱਥੇ ਪ੍ਰਸ਼ਾਦੇ ਦਾ ਲੰਗਰ ਤੇ ਉਸਤਾਦ ਮੋਹਣ ਸਿੰਘ ਹੋਰਾਂ ਦੇ ਘਰ ਵੀ ਚੱਲਦਾ ਰਿਹਾ, ਪਰ ਨਾਲ ਦੀ ਨਾਲ ਸੰਗੀਤ ਦਾ ਲੰਗਰ ਵੀ ਚੱਲਦਾ ਰਿਹਾ, ਕੀਰਤਨ ਦਾ ਲੰਗਰ ਚੱਲਦਾ ਰਿਹਾ। ਜੇ ਭਜਨ ਦਾ ਲੰਗਰ ਨਹੀਂ ਚੱਲਿਆ ਤੇ ਕੀਰਤਨ ਦਾ ਲੰਗਰ ਜ਼ਰੂਰ ਚੱਲਦਾ ਰਿਹਾ। ਕੋਈ ਵੀ ਆਇਆ, ਜਿਹੜਾ ਵੀ ਬੱਚਾ ਆਇਆ, ਉਸ ਨੂੰ ਆਪਣਾ ਸਮਝ ਕੇ ਉਹਨਾਂ ਨੇ ਸਿਖਾਇਆ, ਉਹਨਾਂ ਨੇ ਆਪਣਾ ਸਮਝ ਕੇ ਸਿਖਾਇਆ, ਉਹਨਾਂ ਨੇ ਇਸ ਕਰਕੇ ਸਿਖਾਇਆ ਕਿ ਇਹ ਮੇਰੇ ਸਤਿਗੁਰੂ ਦੇ ਨੇ, ਜੋ ਮੇਰੇ ਕੋਲ ਦੌਲਤ ਆਈ ਹੈ ਸਤਿਗੁਰੂ ਦੀ ਬਖਸ਼ਿਸ਼ ਹੈ, ਇਸ ਵਾਸਤੇ ਮੈਂ ਇਹਨਾਂ ਨੂੰ ਸਿਖਾਉਣਾ ਕਿਉਂਕਿ ਮੇਰੇ ਨੇ, ਮੇਰੇ ਆਪਣੇ ਨੇ। ਇਹ ਉਹ ਵਿਰਾਸਤ ਸੀ ਜਿਹੜੀ ਸੰਤ ਪੂਰਨ ਸਿੰਘ ਹੋਰਾਂ ਤੋਂ ਉਸਤਾਦ ਮੋਹਨ ਸਿੰਘ ਹੋਰਾਂ ਨੇ ਪ੍ਰਾਪਤ ਕੀਤੀ। ਤੋ ਮੈਂ ਅਰਜ਼ ਕਰ ਰਿਹਾ ਸਾਂ ਕਿ ਇਹ ਪ੍ਰਾਪਤੀ ਕਦੋਂ ਹੁੰਦੀ ਹੈ, ਜਦੋਂ ਸਤਸੰਗੀ, ਜਦੋਂ ਸਤਿਗੁਰੂ ਦੀ ਬਹੁਤ ਵੱਡੀ ਬਖਸ਼ਿਸ਼ ਹੋਵੇ, ਬਹੁਤ ਵੱਡੀ ਮੁੰਡੀਆ ਮੁੰਡੀਆ ਹੋਵੇ ਏਕ, ਜਦੋਂ ਦਿਲ ਰਲ ਜਾਣਨਾ ਉਦੋਂ ਇਹ ਗੱਲ ਬਣਦੀ ਹੈ। ਸਰੂਪ ਵੱਖਰੇ ਵੱਖਰੇ ਰਹਿ ਜਾਣ, ਸਰੀਰ ਵੱਖਰੇ ਵੱਖਰੇ ਰਹਿ ਜਾਣ, ਪਰ ਮਨ ਇੱਕ ਹੋ ਜਾਏ। ਹੁਣ ਉੱਥੇ ਮਨ ਇੱਕ ਹੋ ਗਿਆ ਸੀ, ਮਰਿਆਦਾ ਇੱਕ ਹੋ ਗਈ ਸੀ, ਭਾਵਨਾ ਇੱਕ ਹੋ ਗਈ ਸੀ, ਤਾਂ ਉਹਨਾਂ ਨੇ ਇਸ ਸਾਰੇ ਕਾਰਜ ਨੂੰ ਨਿਭਾਇਆ ਹੈ। ਪਰ ਇਹ ਸਤਿਗੁਰੂ ਦੀ ਬਖਸ਼ਿਸ਼ ਨਾਲ ਹੋਇਆ। ਇਸ ਵਾਸਤੇ ਉਸ ਨਾਮਧਾਰੀ ਪੰਥ ਦੀ ਮਹਾਨ ਸ਼ਖਸੀਅਤ ਸ੍ਰੀਮਾਨ ਸੰਤ ਪੂਰਨ ਸਿੰਘ ਜੀ ਦੇ ਪਾਵਨ ਚਰਨਾਂ 'ਚ ਮੈਂ ਜਿੱਥੇ ਨਮਸਕਾਰ ਕਰਦਾ ਹਾਂ, ਮਾਤਾ ਵੀਰ ਕੌਰ ਦੇ ਚਰਨਾਂ 'ਚ ਨਮਸਕਾਰ ਕਰਦਾ ਹਾਂ, ਉਸਤਾਦ ਮੋਹਨ ਸਿੰਘ ਜੀ ਨੂੰ ਨਮਸਕਾਰ ਕਰਦਾ ਹਾਂ, ਉੱਥੇ ਮੈਂ ਇੱਕ ਨਹੀਂ ਇੱਕ ਜਿਹਵਾ ਹੈ ਦਾਸ ਕੀ ਕੈਸੇ ਪਾਵੈ ਪਾਰ। ਸਤਿਗੁਰੂ ਜਗਜੀਤ ਸਿੰਘ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਐਸੇ ਮਹਾਂਪੁਰਸ਼ਾਂ ਨੂੰ ਸਿਰਜਿਆ ਬਣਾਇਆ, ਉਹਨਾਂ 'ਤੇ ਇਹ ਬਖਸ਼ਿਸ਼ਾਂ ਕੀਤੀਆਂ, ਉਹਨਾਂ ਦੇ ਪਾਵਨ ਪਵਿੱਤਰ ਚਰਨਾਂ 'ਚ ਨਮਸਕਾਰ ਕਰਦਾ ਹੋਇਆ ਮੈਂ ਇੰਨੀਆਂ ਬੇਨਤੀਆਂ ਕਰਦਾ ਹੀ ਖਿਮਾ ਦਾ ਜਾਚਕ ਹਾਂ। ਸਰਬੱਤ ਮਾਈ ਭਾਈ ਇੱਕ ਵਾਰ ਕਿਰਪਾ ਕਰੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।